ਵਾਹਿਗੁਰੂ ਸਾਹਿਬ ਜੀਓ। ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਾਧ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਛੱਟੀਐ, ਤੁਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਵਾਹਿਗੁਰੂ ਸਾਹਿਬ ਜੀਓ। ਅਸੁਨ ਆਉ ਪਿਰਾ, ਸਾ ਧਨ ਚੂਰ ਮੁਈ, ਤਾਂ ਮਿਲੀਐ ਪ੍ਰਭ ਮੇਲੇ, ਦੂਜੈ ਭਾਏ ਖੋਈ। ਅਸੁਨ ਆਉ ਪਿਰਾ, ਸਾ ਧਨ ਚੂਰ ਮੁਈ, ਤਾਂ ਮਿਲੀਐ ਪ੍ਰਭ ਮੇਲੇ, ਦੂਜੈ ਭਾਏ ਖੋਈ। ਝੂਠ ਵੇ ਗੁੱਤੀ ਤਾਂ ਪਿਰ ਮੁੱਤੀ, ਕੂਕੈ ਕਹਾ ਸੇ ਫੂਲੇ, ਆਗੈ ਕਾਮ ਪਿਛੈ ਰੁੱਤ ਜਾਡਾ। ਦੇਖ ਚਲਤ ਮਨ ਡੋਲੇ, ਦਹ ਦਿਸ ਸਾਖ ਹਰੀ ਹਰਿਆਵਲ, ਸਹਿਜ ਪਕੈ ਸੋ ਮੀਠਾ। ਨਾਨਕ ਅਸੁਣ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ। ਦਹ ਦਿਸ ਸਾਖ ਹਰੀ ਹਰਿਆਵਲ, ਸਹਿਜ ਪਕੈ ਸੋ ਮੀਠਾ। ਨਾਨਕ ਅਸੁਨ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੇ ਸਵਰੂਪ, ਗੁਰਤਾ ਗੱਦੀ ਅਤੇ ਸੁਭਾਏਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਾਮ ਦੇ ਦੀਵਾਨ ਵਿੱਚ ਪਹੁੰਚ ਕੇ ਅੰਮ੍ਰਿਤ ਬਾਣੀ ਦਾ ਕੀਰਤਨ, ਗੁਰਮੰਤਰ ਦਾ ਅਭਿਆਸ ਕਰਕੇ ਨਿਰਸੰਸ਼ ਆਪ ਜੀ ਆਪਣਾ ਜੀਵਨ ਸਫਲ ਕਰ ਰਹੇ ਹੋ। ਲੜੀਵਾਰ ਗੁਰ ਸ਼ਬਦ ਵਿਚਾਰ ਤੁਖਾਰੀ ਬਾਰਾਂਮਾਂ ਬਾਣੀ ਵਿੱਚ ਅੱਜ ਅੱਸੂ ਦੇ ਮਹੀਨੇ ਦੀ ਵਿਚਾਰ ਹੈ। ਇਹ ਪਵਿੱਤਰ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਔਰ ਇਸ ਦਾ ਜੋ ਮੂਲ ਵਿਸ਼ਾ ਹੈ ਸਾਰੀ ਬਾਣੀ ਦਾ ਉਹਦੇ ਵਿੱਚ ਜ਼ਿਆਦਾ ਕਰਕੇ ਹਰ ਇੱਕ ਅੰਗ ਵਿੱਚ ਇੱਕੋ ਹੀ ਗੱਲ ਉਚਾਰੀ ਗਈ ਹੈ ਕਿ ਜਿਹੜਾ ਜਗਿਆਸੂ ਧਰਮ ਦੇ ਮਾਰਗ 'ਤੇ ਜਾ ਰਿਹਾ ਹੈ ਉਹਦੇ ਅੰਦਰ ਪ੍ਰੇਮ ਵੀ ਹੈ ਭਾਵਨਾ ਵੀ ਹੈ ਪਰ ਪੁਰਾਣੇ ਕੀਤੇ ਹੋਏ ਕਰਮ ਉਹਦੇ ਮਨ 'ਤੇ ਭਾਰੂ ਨੇ। ਉਹ ਚਾਹੁੰਦਾ ਹੈ ਕਿ ਇਹ ਜਾਮਾ ਜੋ ਮਿਲਿਆ ਹੈ ਮਨੁੱਖੀ ਸਰੀਰ ਇਹ ਤਾਂ ਉਹਨੇ ਸਮਝ ਲਿਆ ਹੈ ਕਿ ਕੀਮਤੀ ਬਹੁਤ ਹੈ। ਇਸ ਦੇਹ ਵਿੱਚ ਸੰਭਾਵਨਾ ਹੈ ਇੱਕ ਐਸੇ ਅੰਮ੍ਰਿਤ ਰਸ ਦੀ ਜਿਸ ਨੂੰ ਪੀ ਕੇ ਮਨੁੱਖ ਸਦੀਵ ਕਾਲ ਵਾਸਤੇ ਅਮਰ ਹੋ ਜਾਂਦਾ ਔਰ ਦੁੱਖਾਂ ਦੀਆਂ ਜ਼ੰਜੀਰਾਂ ਨੂੰ ਤੋੜ ਸਕਦਾ ਹੈ। ਕਦੀ ਕਦੀ ਐਸੇ ਜਗਿਆਸੂ ਨੂੰ ਗੁਰੂ ਕਿਰਪਾ ਕਰਕੇ ਭਾਵੇਂ ਕਿ ਉਹ ਜਗਿਆਸੂ ਅਜੇ ਇਸ ਯੋਗ ਨਹੀਂ ਹੁੰਦਾ ਉਹਦੇ ਮਨ ਵਿੱਚ ਸ਼ਰਧਾ ਪਿਆਰ ਭਾਵਨਾ ਪੈਦਾ ਕਰਨ ਵਾਸਤੇ ਗੁਰੂ ਵੱਲੋਂ ਆਪਣੇ ਵੱਲੋਂ ਹੀ ਉਹਦੇ ਉੱਤੇ ਕਈ ਵਾਰੀ ਥੋੜ੍ਹੇ ਚਿਰ ਵਾਸਤੇ ਕੁਝ ਬਖਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ। ਅੰਦਰ ਦਾ ਰੰਗ ਵਿਖਾਉਂਦਾ ਗੁਰੂ, ਰਸ ਵਿਖਾਉਂਦਾ ਹੈ ਅਤੇ ਪਰਤ ਕੇ ਉਹ ਰਸ ਟੁੱਟ ਜਾਂਦਾ ਹੈ। ਉਹ ਰਸ ਸਿੱਖ ਦੀ ਆਪਣੀ ਕਮਾਈ ਨਹੀਂ ਹੈ, ਉਹ ਗੁਰੂ ਵੱਲੋਂ ਇੱਕ ਇਸ਼ਾਰਾ ਕੀਤਾ ਜਾਂਦਾ ਹੈ ਕਿ ਤੂੰ ਇਸ ਥਾਂ ਤੋਂ ਸ਼ੁਰੂ ਕਰਨਾ ਜਿੱਥੇ ਤੂੰ ਹੁਣ ਹੈ ਉਹ ਆਹ ਹੈ ਅਤੇ ਜਿਹੜੀ ਥਾਂ 'ਤੇ ਤੂੰ ਪਹੁੰਚਣਾ ਹੈ ਉਹ ਸਾਹਮਣੇ ਦਿਖਾ ਦਿੰਦਾ ਹੈ। ਗੁਰੂ ਦਾ ਕੰਮ ਇਹ ਹੈ, ਉਹ ਰਸਤਾ ਦਿਖਾਉਣਾ ਜਿਹਦੇ 'ਤੇ ਤੁਰ ਕੇ ਜ਼ਿੰਦਗੀ ਦੀਆਂ ਤਮਾਮ ਚਿੰਤਾਵਾਂ ਦੁੱਖ ਪੀੜਾ ਸੰਤਾਪ ਹਰੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਇਹ ਬਿਲਕੁਲ ਸਾਫ ਹੈ ਬਾਣੀ ਵਿੱਚ। ਔਰ ਇੱਕ ਮੈਂ ਸ਼ਬਦ ਸਾਂਝਾ ਕਰਾਂ ਇਸ ਵਿਚਾਰ ਨੂੰ, ਆਧਾਰ ਨੂੰ ਸ਼ੁੱਧ ਕਰਨ ਵਾਸਤੇ ਕਿ ਕੀ ਕਦੀ ਕਦੀ ਗੁਰੂ ਕਿਰਪਾ ਕਰਕੇ ਸਿੱਖ ਨੂੰ ਥੋੜ੍ਹਾ ਜਿਹੀ ਝਲਕੀ ਵਿਖਾਉਂਦਾ। ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਪਤਿਆਰ ਦਾ ਮਤਲਬ ਹੈ ਪ੍ਰੀਖਿਆ ਲੈਣੀ। ਕਹਿਣ ਲੱਗੇ, ਹੇ ਪਰਮਾਤਮਾ, ਤੂੰ ਮੇਰੀ ਪ੍ਰੀਖਿਆ ਵਿੱਚ ਤੂੰ ਮੈਨੂੰ ਪਾਇਆ ਹੈ, ਹਰ ਸਮੇਂ ਤੂੰ ਮੈਨੂੰ ਪ੍ਰੀਖਿਆ ਵਿੱਚ ਰੱਖਣਾ, ਪਰ ਇੱਕ ਵਾਰੀ ਤੂੰ ਮੈਨੂੰ ਆਪਣੇ ਚਰਨਾਂ ਦਾ ਪਿਆਰ ਦਿਖਾ ਵੀ ਦਿੱਤਾ ਹੈ। ਹੁਣ ਅਸੀਂ ਨਾ ਤਾਂ ਸੰਸਾਰ ਜੋਗੇ ਰਹੇ, ਕਿਉਂਕਿ ਜਿਹਨੇ ਸਾਧ ਸੰਗਤ ਉੱਚਾ ਜੀਵਨ ਵੇਖ ਲਿਆ ਇੱਧਰ ਤਾਂ ਸੰਸਾਰ ਫਿਰ ਮਿੱਟੀ ਦੇ ਕੀੜੇ ਦਿਸਦੇ ਨੇ, ਪਰ ਅਜੇ ਅੰਦਰ ਉਹ ਥਾਂ ਬਣੀ ਨੇ ਜਿੱਥੇ ਗੁਰੂ ਦੇ ਪਿਆਰ ਦਾ ਰਸ ਟਿਕ ਸਕੇ। ਦੁਬਦਾ ਹੈ ਧਾਰਮਿਕ ਬੰਦੇ ਵਿੱਚ, ਸੰਘਰਸ਼ ਕਰ ਰਿਹਾ ਹੈ। ਵੈਸੇ ਸੋਚਿਆ ਜਾਏ ਤਾਂ ਇਸ ਧਰਤੀ ਦੇ ਸਾਰੇ ਜੀਵਾਂ ਵਿੱਚੋਂ ਮਨੁੱਖ ਬੇਚੈਨ ਹੈ। ਜੇ ਮੁਤਾਲਿਆ ਕੀਤਾ ਜਾਏ, ਸਰਵੇਖਣ ਕੀਤਾ ਜਾਏ, ਸਾਡੇ ਘਰ ਵਿੱਚ ਬੱਝਾ ਕੁੱਤਾ ਇੰਨਾ ਬੇਚੈਨ ਨਹੀਂ, ਗਊ ਬੇਚੈਨ ਨਹੀਂ ਹੈ, ਪੰਛੀ ਇੰਨੇ ਬੇਚੈਨ ਨਹੀਂ ਹਨ। ਔਰ ਇਹੀ ਕਾਰਨ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਰੋਗ ਵੀ ਘੱਟ ਨੇ, ਦੁੱਖ ਵੀ ਘੱਟ ਨੇ। ਮਨੁੱਖ ਬੇਚੈਨ ਕਿਉਂ ਹੈ, ਇਹਦਾ ਕੀ ਕਾਰਨ ਹੈ? ਇਹ ਬੇਚੈਨ ਤਾਂ ਹੈ ਕਿਉਂਕਿ ਸਾਡਾ ਜਿਹੜਾ ਜੀਵਨ ਹੈ ਨਾ, ਇੱਕ ਪਾਸੇ ਤਾਂ ਸਰੀਰ ਤਾਂ ਬਣਿਆ ਮਾਇਆ ਦਾ, ਪਰ ਜਿਹੜੀ ਅੰਦਰ ਸਾਡੇ ਚੇਤਨਾ ਹੈ ਉਹ ਮਾਇਆ ਦੀ ਨਹੀਂ, ਉਹ ਨਾਮ ਵਿੱਚੋਂ ਆਈ ਹੈ। ਚੇਤਨਾ ਸੁਰਤ ਅੰਦਰੋਂ ਨਾਮ ਵੱਲ ਖਿੱਚਦੀ ਏ ਅਤੇ ਸਰੀਰ ਸੰਸਾਰ ਵੱਲ ਖਿੱਚਦਾ ਹੈ, ਵਿੱਚ ਅਸੀਂ ਫਸੇ ਹੋਏ ਹਾਂ। ਇਹ ਦੁਬਧਾ ਹੈ, ਮਨੁੱਖ ਬੇਚੈਨ ਹੋਣ ਦਾ ਇਹਦਾ ਇੱਕੋ ਹੀ ਕਾਰਨ ਹੈ। ਭਾਵੇਂ ਕੋਈ ਕਿੰਨਾ ਵੀ ਸੰਸਾਰ ਵਿੱਚ ਡੁੱਬ ਜਾਏ ਮਨੁੱਖ, ਤੁਸੀਂ ਕਦੀ ਵੇਖੋ, ਅੱਤ ਦਾ ਸ਼ਰਾਬੀ ਵੀ ਸਵੇਰੇ ਉੱਠ ਕੇ ਕਹੇਗਾ, ਉਹਦਾ ਮਨ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਅੱਤ ਦਾ ਜਿਹੜਾ ਵਿਕਾਰਾਂ ਵਿੱਚ ਡਿੱਗਾ ਹੋਇਆ ਮਨੁੱਖ ਭਾਵੇਂ ਵਕਤੀ ਤੌਰ 'ਤੇ ਵਿਕਾਰੀ ਹੈ, ਪਰ ਉਹਦੇ ਡੂੰਘੇ ਥਾਂ ਵਿੱਚੋਂ ਕਿਤਿਓਂ ਆਵਾਜ਼ ਨਿਕਲੇਗੀ ਕਿ ਚੱਲ ਮਣਾ ਅੱਜ ਘੱਟੋ ਘੱਟ ਸੰਗਰਾਂਦ ਵਾਲੇ ਦਿਨ 'ਤੇ ਗੁਰੂ ਨੂੰ ਮੱਥਾ ਟੇਕ ਦੇ। ਉਹ ਕਿਹੜੀ ਖਿੱਚ ਹੈ ਅੰਦਰ ਜਿਹੜੀ ਗੁਰੂ ਕੋਲ ਲਿਆਉਂਦੀ, ਨਹੀਂ ਤਾਂ ਪਰਤ ਕੇ ਆਦਮੀ ਆਉਂਦਾ ਹੀ ਨਹੀਂ। ਇਹ ਭੁੱਖ ਕਦੀ ਅੰਦਰੋਂ ਗਵਾਚ ਨਹੀਂ ਸਕੇਗੀ ਮਨੁੱਖ ਨੂੰ, ਔਰ ਜਿੰਨਾ ਚਿਰ ਉਹ ਪਰਮਾਤਮਾ ਦੇ ਚਰਨਾਂ ਤੱਕ ਨਾ ਗਿਆ ਉਹਨਾਂ ਚਿਰ ਦੁਨੀਆ ਦੀ ਕੋਈ ਵੀ ਚੀਜ਼ ਉਹਨੂੰ ਤ੍ਰਿਪਤ ਅਤੇ ਸੁਖੀ ਕਰ ਹੀ ਨਹੀਂ ਸਕੇਗੀ, ਉਹ ਰਾਹ ਵਿੱਚ ਭਟਕਦਾ ਹੀ ਰਹੇਗਾ। ਇਸ ਕਰਕੇ ਦੋ ਨੇ ਚੀਜ਼ਾਂ ਸਾਡੇ ਵਿੱਚ, ਅਸੀਂ ਤਾਂ ਖਿੱਚੇ ਜਾ ਰਹੇ ਹਾਂ। ਸਰੀਰ ਕਹਿੰਦਾ ਮਾਇਆ ਵੱਲ ਆ, ਸਰੀਰ ਮਾਇਆ ਵੱਲ ਜਾਂਦਾ, ਔਰ ਅੰਦਰਲੀ ਸੁਰਤ ਜਿਹਦੇ ਵਿੱਚ ਪਿਆਰ ਹੈ ਪਰਮਾਤਮਾ ਦਾ, ਉਹ ਖਿੱਚਦਾ ਹੈ ਵੀ ਰੱਬ ਦੇ ਪਿਆਰ ਤੋਂ ਬਿਨਾਂ ਤੇਰਾ ਜੀਵਨ ਥੋਥਾ ਹੈ। ਭਗਤ ਰਵਿਦਾਸ ਜੀ ਇਸ ਹਾਲਤ ਦਾ ਬਿਆਨ ਕਰਦੇ ਹੋਏ ਕਹਿੰਦੇ ਨੇ, ਔਰ ਇਸ ਸ਼ਬਦ ਵਿੱਚ ਇੱਕ ਬਚਨ ਸਾਫ਼ ਕਹਿ ਦਿੱਤਾ ਭਗਤ ਜੀ ਨੇ ਵੀ ਕਦੀ ਤੂੰ ਆਪਣਾ ਦੀਦਾਰ ਦਿਖਾਇਆ ਸੀ, ਕਦੀ ਤੂੰ ਆਪਣਾ ਪਿਆਰ ਦਿਖਾਇਆ ਸੀ, ਪਰ ਸਮਾਂ ਪਾ ਕੇ ਫਿਰ ਤੂੰ ਅਲੋਪ ਹੋ ਗਿਆ ਹੈ। ਜਿਵੇਂ ਬਿਜਲੀ ਚਮਕਦੀ ਹੈ ਪਰਤ ਕੇ ਦਿਸਦੀ ਨਹੀਂ, ਪਰਤ ਕੇ ਉਹਦਾ ਦੀਦਾਰ ਨਹੀਂ ਹੁੰਦਾ। ਅਤੇ ਭਗਤ ਜੀ ਦਾ ਸ਼ਬਦ ਹੈ ਹਮ ਸਰ ਦੀਨ, ਦੀਨ ਦਾ ਅਰਥ ਹੈ ਕਮਜ਼ੋਰ, ਦੀਨ ਦੇ ਕਈ ਅਰਥ ਨੇ, ਦੀਨ ਦੇ ਅਰਥ ਧਰਮ ਵੀ ਹੈ, ਦੀਨ ਦਾ ਅਰਥ ਗਰੀਬ ਵੀ ਹੈ, ਦੀਨ ਦੇ ਅਰਥ ਨੇ ਇੱਥੇ ਕਮਜ਼ੋਰ ਜਗਿਆਸੂ। ਹਮ ਸਰ ਦੀਨ, ਅਸੀਂ ਕਮਜ਼ੋਰ ਹਾਂ, ਅਸੀਂ ਤੇਰੇ ਨਾਲ ਪਿਆਰ ਪਿਰਹੜੀ ਪਾਈ ਤਾਂ ਹੈ, ਪਰ ਤੇਰੇ ਮਾਰਗ 'ਤੇ ਤੁਰਨ ਵਾਸਤੇ ਜਿੰਨੀ ਹਿੰਮਤ ਚਾਹੀਦੀ ਸੀਨੇ ਵਿੱਚ ਉਹ ਸਾਡੇ ਕੋਲ ਹੈ ਨਹੀਂ ਹੈ। ਹਮ ਸਰ ਦੀਨ, ਪਰ ਦੂਜੇ ਪਾਸੇ ਕਿਹਾ ਦਿਆਲ ਨਾ ਤੁਮ ਸਰ, ਸਰ ਦੇ ਅਰਥ ਨੇ ਬਰਾਬਰ, ਤੁਹਾਡੇ ਵਰਗਾ ਤੇ ਦਿਆਲੂ ਕੋਈ ਨਹੀਂ ਹੈ। ਅੱਗੇ ਭਗਤ ਜੀ ਬਿਲਕੁਲ ਕਹਿੰਦੇ ਨੇ ਅਬ ਪਤਿਆਰ ਕਿਆ ਕੀਜੈ, ਹੇ ਪਰਮਾਤਮਾ ਹੁਣ ਤੂੰ ਮੇਰੀ ਪ੍ਰੀਖਿਆ ਕਿਉਂ ਲੈ ਰਿਹਾ ਹੈ, ਕਿਉਂਕਿ ਬਚਨੀ ਤੋਰ ਮੋਰ ਮਨ ਮਾਨੈ। ਬਚਨੀ ਦਾ ਅਰਥ ਹੈ ਬੋਲਣਾ, ਤੋਰ ਦਾ ਅਰਥ ਹੈ ਤੇਰੇ, ਤੋਰ ਦਾ ਅਰਥ ਤੁਰਨਾ ਵੀ ਹੈ, ਤੋਰ ਦਾ ਅਰਥ ਇੱਥੇ ਹੈ, ਤੋਰ ਦਾ ਅਰਥ ਤੇਰੇ, ਤੇਰੇ ਬਚਨਾਂ ਦੇ ਨਾਲ ਮੋਰ, ਮੋਰ ਦਾ ਅਰਥ ਹੈ ਮੇਰਾ ਮਨ ਮਾਨੈ। ਜਿੰਨਾ ਚਿਰ ਤੂੰ ਮੇਰੇ ਨਾਲ ਬੋਲਦਾ ਨਹੀਂ ਉਹਨਾਂ ਚਿਰ ਮੇਰਾ ਮਨ ਨਹੀਂ ਮੰਨਦਾ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਆਪਣੇ ਜਨ ਨੂੰ ਪੂਰਨ ਅਵਸਥਾ ਬਖਸ਼ਿਸ਼ ਕਰ ਕਿ ਮੈਂ ਤੇਰੇ ਸ਼ਬਦਾਂ ਨੂੰ ਸੁਣ ਸਕਾਂ ਅਤੇ ਮੈਂ ਆਪਣੇ ਸ਼ਬਦ ਤੇਰੇ ਨਾਲ ਸਾਂਝੇ ਕਰ ਸਕਾਂ, ਜੋੜ ਬਣੇ, ਕੋਈ ਅੰਦਰ ਦੀ ਸਾਂਝ ਪਵੇ। ਮੈਂ ਤਾਂ ਇਕੱਲਾ ਹੀ ਬੋਲੀ ਜਾ ਰਿਹਾ, ਮੈਂ ਤਾਂ ਇਕੱਲਾ ਹੀ ਤੈਨੂੰ ਜਪੀ ਜਾ ਰਿਹਾ, ਪਤਾ ਨਹੀਂ ਤੇਰੇ ਤੱਕ ਆਵਾਜ਼ ਜਾਂਦੀ ਵੀ ਹੈ ਕਿ ਨਹੀਂ। ਇੱਥੇ ਸਤਿਗੁਰੂ ਨੇ ਇੱਕ ਬਚਨ ਕੀਤਾ, ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਤੂੰ ਨਿੱਜ ਘਰ ਵਸਿਆੜਾ, ਹਉ ਰੁਲ ਭਸਮੈ ਢੇਰੀ, ਤੂੰ ਤਾਂ ਆਪਣੇ ਘਰ ਵਿੱਚ ਕਿਤੇ ਆਨੰਦ ਵਿੱਚ ਬੈਠਾ ਹੋਇਆ ਹੈ, ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਤੈਨੂੰ ਪੁਕਾਰਦੇ ਨੇ, ਐਸੀ ਬੁਝਾਰਤ ਪਾ ਕੇ ਛੱਡੀਏ, ਨਾ ਤੂੰ ਉਹਨਾਂ ਨੂੰ ਮਿਲਣਾ ਅਤੇ ਨਾ ਉਹਨਾਂ ਦੇ ਵਿੱਚੋਂ ਪਿਆਰ ਖਤਮ ਹੁੰਦਾ ਹੈ। ਇਹ ਦੁਬਧਾ ਦੀ ਦਸ਼ਾ ਮੈਂ ਸਾਂਝੀ ਕਰ ਰਿਹਾ। ਭਗਤ ਜੀ ਕਹਿੰਦੇ ਜਨ ਕੋ ਪੂਰਨ ਦੀਜੈ, ਫਿਰ ਕਹਿੰਦੇ ਹਾਂ ਬਲ ਬਲ ਜਾਊਂ ਰਮਈਆ ਕਾਰਨੇ, ਕਾਰਨ ਕਵਣ ਅਬੋਲ। ਧਿਆਨ ਦੇਣਾ, ਬੜੇ ਮਹਿੰਗੇ ਸ਼ਬਦ ਨੇ। ਹੁਣ ਇੱਥੇ ਜਾ ਕੇ ਜਦੋਂ ਕੋਈ ਸਾਂਝ ਨਹੀਂ ਨਾ ਬਣਦੀ ਧਾਰਮਿਕ ਬੰਦੇ ਦੀ, ਉੱਥੇ ਇੱਕ ਗੱਲ ਸਾਫ਼ ਹੋ ਜਾਂਦੀ ਹੈ ਵੀ ਸਾਡੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ, ਕੋਈ ਕਿਤੇ ਨਾ ਕਿਤੇ ਗਲਤੀ ਹੈ। ਵੇਖੋ, ਦੋ ਮੋਬਾਈਲ ਨੇ, ਜੇ ਉਹਨਾਂ ਵਿੱਚੋਂ ਇੱਕ ਨੰਬਰ ਵੀ ਤੁਸੀਂ ਮਿਲਾਉਂਦੇ ਹੋ, ਇੱਕ ਨੰਬਰ ਵੀ ਗਲਤ ਲੱਗ ਜਾਏ ਵਿੱਚ, ਤਾਂ ਉਹ ਜਵਾਬ ਦੇ ਦਿੰਦਾ, ਸੰਪਰਕ ਨਹੀਂ ਹੁੰਦਾ ਅਗਲੇ ਸੈੱਟ ਦੇ ਨਾਲ। ਆਪਾਂ ਜਦੋਂ ਫੋਨ 'ਤੇ ਨੰਬਰ ਲਾਉਂਦੇ ਹਾਂ, ਉਹਦੇ ਵਿੱਚ ਇੱਕ ਨੰਬਰ ਗਲਤ ਹੋ ਜਾਏ, ਉਹ ਜਵਾਬ ਦੇ ਦਿੰਦੇ ਤੁਹਾਡਾ ਨੰਬਰ ਗਲਤ ਹੈ। ਜੇ ਉਸ ਮੋਬਾਈਲ ਦਾ ਵਿੱਚੋਂ ਕੋਈ ਪੁਰਜਾ ਖਰਾਬ ਹੋ ਗਿਆ ਸੈੱਲ ਫੋਨ ਦਾ, ਜਾਂ ਉਹਦੀ ਬੈਟਰੀ ਡਾਊਨ ਹੈ, ਫਿਰ ਵੀ ਉਹ ਨਹੀਂ ਚੱਲੇਗਾ। ਇਸ ਕਰਕੇ ਜਿੰਨਾ ਚਿਰ ਸਾਡੀ ਜ਼ਿੰਦਗੀ ਵਿੱਚ ਨੁਕਸ ਨੇ ਉਸ ਸੈੱਲ ਫੋਨ ਵਾਂਗੂ, ਜਾਂ ਤਾਂ ਕਿਤੇ ਸਾਡੇ ਵਿੱਚ ਐਨਰਜੀ ਡਾਊਨ ਹੋ ਗਈ ਹੈ, ਜਾਂ ਸਾਡੇ ਕੋਲ ਨੰਬਰ ਹੀ ਠੀਕ ਨਹੀਂ ਉਹਦਾ ਪਰਮਾਤਮਾ ਦਾ, ਅਸੀਂ ਨੰਬਰ ਨਹੀਂ ਠੀਕ ਮਿਲਾ ਰਹੇ, ਢੰਗ ਨਹੀਂ ਹੈ, ਤਰੀਕਾ ਨਹੀਂ ਹੈ। ਅਸੀਂ ਨੰਬਰ ਪਾ ਵੀ ਦਿੱਤਾ, ਅਸੀਂ ਆਨ ਨਹੀਂ ਕੀਤਾ ਉਸ ਨੂੰ, ਸਾਨੂੰ ਬਟਨ ਦਾ ਹੀ ਪਤਾ ਨਹੀਂ ਕਿੱਥੋਂ ਚਲਾਉਣਾ ਹੈ, ਫਿਰ ਮਿਲੇਗਾ ਨਹੀਂ। ਕਹਿਣ ਲੱਗੇ ਉਹਦੇ ਤੱਕ, ਇੱਥੇ ਬਚਨ ਕਹਿੰਦੇ ਨੇ ਭਗਤ ਰਵਿਦਾਸ ਜੀ ਕਿ ਹਉ ਬਲ ਬਲ ਜਾਊਂ ਰਮਈਆ ਕਾਰਨੇ, ਮੈਂ ਤੇਰੇ ਤੋਂ ਬਲਹਾਰ ਜਾਂਦਾ, ਪਰ ਮੈਨੂੰ ਇੱਕ ਅੰਦਰ ਖਿਆਲ ਆ ਗਿਆ ਕਿ ਕਾਰਨ कोई ना कोई कारण है जिदे करके कवन, वो केड़ा कारण है जिदे करके अबोल तू मेरे नाल बोलता नहीं है, मेरे नाल गल नहीं करता। ये दो तरह के भगत ने संसार विच, एक ते अपने वर्गे जेड़े कल्ले ही जपते ने, उन्हें यह नहीं पता भी अगे कुछ सुनता है कि नहीं, तो जेड़े थोड़ी जी अगे चले जाते ना जपद्या, उन्हां नाल फिर प्रभु बोलन लग पैंदा, अगों बिल्कुल उन्हां दा जवाब देंदा है। फिर उन्हां दी दशा दूजी है, वो कल्ले कदी नहीं बोलते, जो एक दिन बोलन ते अगों आवाज़ ना ना आवे उहदी, वो चुप कर जांदे ने भी दस मेरे तो कोई गलती हो गई, तू बोलदा क्यों नहीं, रुस गया, ते मैं तेरे जीवन विच तेनू कोई रुसा आ गया है। ये बिल्कुल सच है, मैं शायद पहला सांझा कीता सी, जिस दिन भगत भीखण शाह, फकीर भीखण शाह जिन्हां ने गुरु गोबिंद सिंह जी दे पटना साहब जा के दीदार किए सन तुर के, ते जिदन गुरु गोबिंद सिंह पातशाह दा प्रकाश होया सी, उस दिन उहदे मुरीद किन्ने सन जिहड़े उहदे इबादत खाने विच खड़े हो के रोज़ सवेरे भीखण शाह जी उहनां नूं नमाज़ पढ़न की जाच दसदे सन, अगे खड़े हो के उहनां सिखाया सी कि तुसी पछम वल परमात्मा वल सिजदा करना है, उधर रहिंदा है, ते मुरीद जेड़े ने वो उधर झुकदे सन। अज जिदन गुरु गोबिंद सिंह सच्चे पातशाह जी का अवतार होया पटना साहब की धरती ते, सवेरे सवेर की जेड़ी नमाज सी उहदे विच सारे मुरीद इबादत गाह दे विच इबादत खाने विच इकट्ठे हो गए, पर अज पीर भीखण शाह जी अपने कमरे विचों लेट निकले ने। अज उन्हां दियां अखां दा रंग होर तरह दा है, अज उन्हां दी चाल भी थोड़ी जी वक्री है। मुरीदा ने जाके बुलाया, पीर जी लेट हो गया, जल्दी आओ। पीर जी तो बोलिया नहीं जांदा, किसे रस विच ने, उत्थे आए कहन लगे करो सिजदा। जदों ने कहा करो सिजदा, नमाज पढ़ के सारे मुरीदा ने लहिंदे वल पछम वाले पासे नमस्कार कर दिती, सिजदा कीता। मुरीद जदों पछम वल झुके ते पीर भीखण शाह चढ़दे वल झुक गया। इस्लाम विच बड़ी वड्डी घटना सी, क्योंकि इस्लाम वाले शरह विच बहुत निपुण ने, साडे नालों बहुत अगे, वह नहीं बर्दाश्त करदे। उन्हां ने जदों मुरीद सन अगे, उन्हां वेख्या कि हद हो गई, जिहड़ा सानू सारी उम्र सिखाउंदा रहा लहिंदे वल झुको, आप चढ़दे वल झुक गया। उन्होंने घेरा पा लिया, होना सी ये। उन्हें पूछा तुसी चढ़दे वल क्यों झुके हो? हुण इत्थे पीर भीखण शाह कोल जवाब नहीं, सात संगत कई गल्लां दे जवाब नहीं हुंदे। असी कहने सारियां गल्लां दे जवाब दिओ, ये दुनिया दिसदी है जिहदे जवाब असी दे सकने आ, एक दुनिया ऐसी है जिहदे कोई भी जवाब नहीं हन, क्योंकि जवाब जिहनूं तुसी दे रहे हो उहदी उत्थे पहुँच नहीं जिथों बारे तुसी दसना। भीखण शाह चुप कर गए, कहन लगे फिर विचार करांगे। कहिंदे नहीं, विचार नहीं इत्थे दसो ते तां तुहानूं जाण देणा। अखीर नूं उहनां नूं बोलणा पिया, जिहड़ी मैं बेनती कर रहा सां आरंभ विच, जदों बंदा भगती दे मार्ग ते तुरदा है वह कल्ला बोली जांदा है, अगों कोई जवाब नहीं आउंदा, ते जिद्दण बंदगी करदियां करदियां अगे सांझ पैंदी परमात्मा दे दर ते, उस दिन तो परमात्मा दा अगों सिग्नल उहनूं मिलना शुरू हो जांदा है, उहदा अंदर दस दिंदा है कि अज रब तक मेरी आवाज़ गई है कि नहीं, उहनूं अपने मन की आवाज़ ही दस देगी। फिर उत्थे पीर भीखण शाह जी बोले, ध्यान देना मैं सिर्फ ये कह रहा कि दो तरह के भगत ने। पीर भीखण शाह ने कहा मैं तुहानूं नहीं रोकदा, तुसीं पछम वल चुको, पर मेरी कोई मजबूरी है। कहन लगे तुहाडी की मजबूरी है? कहिंदे फर्क पै गया है, मैं बड़े चिर तो नमाज पढ़ रहा, तुसीं अजे साल तो आए हो, कोई छे महीनों तो आया है, तो सजणों तुसीं जिहड़ी क्लास विच पढ़दे हो इत्थे पछम वल झुकना ठीक है, क्योंकि तुसी नमाज पढ़ते हो मन के, मैं तुहानू दस्या खुदा इधर है पछम वल, वेख्या नहीं ना तुसा, मन के कल ही पढ़ी जाते हो। कहन लगे हाँ। कहिंदे पर भीखण शाह उस पौड़ी ते चढ़ गया जिथे वह पहला रब नू वेंदा ते फिर नमाज पढ़ता है, बहुत फर्क है, पहला उहदे दर्शन करता है ते फिर नमाज पढ़ता है। भगत जी ने इहदा इशारा भी किया बाणी विच, ਉਹ ਕਹਿੰਦੇ ਨੇ ਜਬ ਦੇਖਾਂ ਤਬ ਗਾਵਾਂ। ਹੁਣ ਪਹਿਲਾਂ ਵੇਖੀਦਾ ਅਤੇ ਫਿਰ ਗਾਈਦਾ, ਫਰਕ ਪੈ ਗਿਆ ਨਾ ਬਹੁਤ ਜ਼ਿਆਦਾ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਜੇ ਮੈਨੂੰ ਤੂੰ ਦਿਸਦਾ ਨਹੀਂ, ਮੈਂ ਇਕੱਲਾ ਹੀ ਗਾਈ ਜਾਂਦਾ ਅਤੇ ਮੇਰੀ ਸੰਤੁਸ਼ਟੀ ਨਹੀਂ ਆਉਂਦੀ, ਮੈਨੂੰ ਧੀਰਜ ਨਹੀਂ ਆਉਂਦਾ, ਮੈਨੂੰ ਇੰਝ ਲੱਗਦਾ ਮੈਂ ਐਵੇਂ ਮੂੰਹ ਵਿੱਚੋਂ ਹਵਾ ਕਰਕੇ ਕੱਢ ਕੇ ਚਲਾ ਗਿਆ। ਇਸ ਕਰਕੇ ਪਰਮਾਤਮਾ ਨੂੰ ਮੌਕਾ ਦੇਣਾ ਚਾਹੀਦਾ ਹੈ, ਉਹਦੀ ਆਵਾਜ਼ ਨੂੰ ਵੀ ਅੱਗੋਂ ਸੁਣਨਾ ਚਾਹੀਦਾ। ਤਾਂ ਹੀ ਤਾਂ ਤੁਸੀਂ ਵੇਖੋਗੇ ਧਾਰਮਿਕ ਥਾਵਾਂ ਦੇ ਸਿਆਣਿਆਂ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਵੀ ਧਾਰਮਿਕ ਥਾਵਾਂ 'ਤੇ ਗੁੰਮਜ ਬਣਾਏ ਗਏ ਨੇ। ਹੁਣ ਤਾਂ ਇਹ ਚੀਜ਼ਾਂ ਵੈਸੇ ਗੁੰਮਜ ਆਰਜ਼ੀ ਤੌਰ 'ਤੇ ਉੱਤੇ ਲੱਗੇ ਨੇ, ਹਾਲ ਸਿੱਧੇ ਬਣ ਗਏ ਨੇ, ਹੁਣ ਤਾਂ ਗੁੰਮਜ ਰਹੇ ਨਹੀਂ। ਪੁਰਾਣੇ ਸਮੇਂ ਦੀਆਂ ਤੁਸੀਂ ਮਸੀਤਾਂ ਵੇਖੋਗੇ, ਮੰਦਰ ਵੇਖੋਗੇ, ਗੁਰਦੁਆਰੇ ਵੇਖੋਗੇ, ਉਹਨਾਂ ਦੇ ਵਿੱਚ ਗੋਲ ਗੁੰਮਜ ਹੋਵੇਗਾ। ਅਤੇ ਗੁੰਮਜ ਦਾ ਅਰਥ ਹੈ ਕਿ ਜਦੋਂ ਉਹਦੇ ਥੱਲੇ ਤੁਸੀਂ ਇੱਕ ਵਾਰੀ ਜ਼ੋਰ ਦੀ ਕਹੋਗੇ ਵਾਹਿਗੁਰੂ, ਅਤੇ ਉਸ ਗੁੰਮਜ ਦੇ ਵਿੱਚੋਂ ਘੁੰਮ ਕੇ ਉੱਤੋਂ ਆਵਾਜ਼ ਆਏਗੀ ਵਾਹਿਗੁਰੂ, ਦੋ ਤਿੰਨ ਵਾਰੀ ਤੁਹਾਨੂੰ ਸੁਣਿਆ ਜਾਏਗਾ। ਇਸ ਤਰ੍ਹਾਂ ਕਹਿੰਦੇ ਨੇ ਇਕੱਲਾ ਨਾ ਬੋਲ, ਕਿਸੇ ਨਾਲ ਸੰਬੰਧਿਤ ਹੋ ਕੇ ਬੋਲ। ਇਕੱਲਾ ਬੋਲਣਾ ਫਿਰ ਰਿਪੀਟਿੰਗ ਹੋ ਜਾਏਗੀ, ਕਿਸੇ ਨੂੰ ਵੇਖ ਤੂੰ ਕਿਸੇ ਦਾ ਨਾਮ ਜਪ ਰਿਹਾ ਹੈ। ਵੇਖੋ ਸਿਮਰਨ ਦੇ ਸੰਬੰਧ ਵਿੱਚ, ਚਲੋ ਠੀਕ ਹੈ ਬੱਚੇ ਨੂੰ ਰੇੜਾ ਫੜਾਵਾਂਗੇ, ਉਹ ਤੁਰੇਗਾ, ਕੋਈ ਨਾ ਕੋਈ ਕਿਤੇ ਅੱਗੇ ਜਾਏਗਾ। ਪਰ ਇੱਕ ਗੱਲ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ, ਸਿੱਖੀ ਦਾ ਸਿਮਰਨ ਇਕੱਲ ਨਹੀਂ ਹੈ ਕਿ ਜਪਣ ਵਾਲਾ ਇਕੱਲਾ ਬਸ ਤੇਜ਼ੀ ਤੇਜ਼ੀ ਨਾਲ ਜਪੀ ਤੁਰਿਆ ਜਾਂਦਾ ਹੈ। ਕਿਹਦੇ ਕਿਸ ਨੂੰ ਜਪ ਰਿਹਾ ਹੈ, ਕਿਹਦੇ ਨਾਲ ਸੰਬੰਧ ਕਰ ਰਿਹਾ ਹੈ? ਉਹ ਵੀ ਤਾਂ ਕੋਈ ਹੈ ਨਾ, ਇਕੱਲਾ ਸ਼ਬਦ ਹੀ ਨਹੀਂ ਹੈ ਸਿੱਖ, ਇੱਕ ਫਿਰਕਾ ਹੈ ਯੋਗੀਆਂ ਦੇ ਵਿੱਚ। ਬਾਣੀ ਪੜ੍ਹ ਕੇ ਵੇਖੋ, ਕਹਿੰਦੇ ਇੱਕ ਸ਼ਬਦੀ ਅਵਧੂਤਾ, ਉਹ ਇੱਕੋ ਸ਼ਬਦ ਨੂੰ ਕਹਿੰਦੇ ਨੇ, ਅਲੱਖ ਅਲੱਖ ਕਹੀ ਜਾਂਦੇ। ਤੁਸੀਂ ਯੋਗੀਆਂ ਦੇ 12 ਫਿਰਕਿਆਂ ਵਿੱਚੋਂ ਵੇਖੋਗੇ, ਉਹ ਅਲੱਖ 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 ਇਕੱਲਾ ਕਹੀ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਸਿੱਖ ਜਪਦਾ ਹੈ ਤਾਂ ਕਿਸੇ ਦੀ ਹੋਂਦ, ਕਿਸੇ ਦੀ ਹਜ਼ੂਰੀ ਵਿੱਚ, ਕਿਸੇ ਦੇ ਚਰਨਾਂ ਵਿੱਚ ਬਹਿ ਕੇ ਜਪਦਾ ਪਿਆ, ਭਾਵੇਂ ਉਹਦੇ ਦੀਦਾਰ ਨਹੀਂ ਉਹਨੂੰ। ਉਹਦਾ ਜਪਣਾ ਕੇਵਲ ਪ੍ਰਕਿਰਿਆ ਨਹੀਂ ਹੈ, ਕੇਵਲ ਐਕਸਰਸਾਈਜ਼ ਨਹੀਂ ਹੈ। ਇਹਦੇ ਤੁਸੀਂ ਮਹਿਸੂਸ ਨਾ ਕਰਨਾ ਕੋਈ ਵੀ ਜਿਵੇਂ ਵੀ ਕੋਈ ਜਪੇ ਚੰਗਾ ਹੈ, ਪਰ ਗੁਰੂ ਸਾਹਿਬ ਨੇ ਇੱਕ ਗੱਲ ਕਿਹਾ ਕਿ ਹਜ਼ੂਰੀ ਵਿੱਚ ਜਪ, ਕਿਸੇ ਦਾ ਨਾਮ ਹੈ, ਉਹ ਤੇਰੇ ਅੰਦਰ ਹੈ, ਤੇਰੇ ਬਾਹਰ ਹੈ, ਉਹਦੇ ਨਾਲ ਤੂੰ ਪਿਆਰ ਕਰਕੇ ਜਪ, ਸ਼ਬਦ ਨਾਲ ਸਾਂਝ ਪਾ ਅਤੇ ਸਹਿਜ ਵਿੱਚ ਜਪ, ਤਾਂ ਉਹਦੇ ਦਰ 'ਤੇ ਪ੍ਰਵਾਨ ਹੋਵੇਗਾ। ਭਗਤ ਪੀਰ ਭੀਖਣ ਸ਼ਾਹ ਨੇ ਕਿਹਾ, ਸੱਜਣੋ ਮੈਂ ਚੜ੍ਹਦੇ ਵੱਲ ਤਾਂ ਝੁਕਿਆ, ਮੈਂ ਖੁਦਾ ਨੂੰ ਪਹਿਲਾਂ ਵੇਖਣਾ ਅਤੇ ਫਿਰ ਉਹਦੀ ਨਮਾਜ਼ ਪੜ੍ਹੀ ਦੀ ਏ। ਅੱਜ ਮੈਂ ਖੁਦਾ ਨੂੰ ਜਦੋਂ ਉੱਠ ਕੇ ਵੇਖਿਆ ਤਾਂ ਮੇਰਾ ਖੁਦਾ ਜਿਹੜਾ ਚੜ੍ਹਦੇ ਵੱਲ ਪਟਨੇ ਸਾਹਿਬ ਵਿੱਚ ਬੈਠਾ ਹੋਇਆ, ਮੈਂ ਤਾਂ ਉੱਧਰ ਝੁਕਿਆ। ਗੱਲ ਕਰ ਰਿਹਾ ਸੀ ਕਿ ਇਹ ਧਾਰਮਿਕ ਜਗਤ ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ, ਉਹ ਪੁੱਛਦੇ ਨੇ ਪਰਮਾਤਮਾ ਨੂੰ ਕਿ ਕਾਰਨ ਕਵਣ ਅਬੋਲ, ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ? ਫਿਰ ਅੱਗੇ ਕਹਿੰਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਬੜੇ ਜਨਮ ਹੋ ਗਏ ਤੇਰੇ ਤੋਂ ਦੂਰ ਚਲੇ ਗਏ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮੈਂ ਬੇਨਤੀ ਕਰ ਰਿਹਾ ਸੀ, ਮਨੁੱਖੀ ਜੀਵਨ ਦੋਵਾਂ ਪਾਸੇ ਖਿੱਚਿਆ ਜਾ ਰਿਹਾ, ਇੱਕ ਪਾਸੇ ਉਹਦੇ ਅੰਦਰ ਇੱਛਾ ਹੈ, ਉਹ ਕਦੀ ਜਾਏਗੀ ਨਹੀਂ ਕਿ ਉਹ ਗੁਰੂ ਦੇ ਚਰਨਾਂ ਨਾਲ ਸਾਂਝ ਪਾਵੇ, ਪਰ ਦੂਜੇ ਪਾਸੇ ਸੰਸਾਰ ਉਹਨੂੰ ਖਿੱਚਦਾ ਹੈ। ਇਸ ਹਾਲਤ ਵਿੱਚੋਂ ਨਿਕਲਣ ਵਾਸਤੇ ਜੋ ਵਾਰ ਵਾਰ ਤੁਖਾਰੀ 12 ਮਾਹ ਵਿੱਚ ਗੁਰੂ ਨਾਨਕ ਦੇਵ ਨੇ ਉਚਾਰੀ, ਤੁਸੀਂ ਕਈ ਦਿਨਾਂ ਤੋਂ ਆ ਰਹੇ ਹੋ, ਸੁਣ ਰਹੇ ਹੋ, ਇਸ ਸਾਰੀ ਬਾਣੀ ਵਿੱਚ ਦੋ ਹੀ ਵਿਸ਼ੇ ਪਾਏ ਗਏ ਨੇ ਵਿਸ਼ੇਸ਼ ਤੌਰ 'ਤੇ ਕਿ ਧਾਰਮਿਕ ਜਗਿਆਸੂ ਬੇਚੈਨ ਹੈ, ਉਹ ਚਾਹੁੰਦਾ ਮੈਂ ਅੱਗੇ ਨਿਕਲ ਜਾਵਾਂ, ਸੰਸਾਰ ਤੋਂ ਉੱਚਾ ਉੱਠਾਂ, ਪਰ ਪੈਰਾਂ ਵਿੱਚ ਪਈਆਂ ਹੋਈਆਂ ਪੁਰਾਣੇ ਕਰਮਾਂ ਦੀਆਂ ਜੰਜੀਰਾਂ ਉਹਨੂੰ ਖਿੱਚ ਕੇ ਫਿਰ ਨੀਵਾਂ ਡੇਗ ਦਿੰਦੀਆਂ ਨੇ। ਇਹ ਦੁਬਧਾ ਇਹਦੇ ਵਿੱਚ ਬਿਆਨੀ ਗਈ, ਭਾਵੇਂ ਤੁਸੀਂ ਪਿਛਲੇ ਸਾਰੇ ਸ਼ਬਦ ਪੜ੍ਹ ਲਓ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਆਉਣਾ ਹੈ। ਇਹ ਦੁਬਧਾ ਉਹਦੇ ਧਾਰਮਿਕ ਮਨੁੱਖ ਦੇ ਜੀਵਨ ਵਿੱਚ ਖੜ੍ਹੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹਦਾ ਇਲਾਜ ਦੱਸਿਆ ਗਿਆ ਹੈ ਕਿ ਧਾਰਮਿਕ ਜਗਤ ਵਿੱਚ ਧਾਰਮਿਕ ਰਾਹ 'ਤੇ ਤੁਰਨ ਵਾਲਾ ਜੋ ਮਨੁੱਖ ਹੈ ਉਹ ਕਿਵੇਂ ਇਸ ਰਾਹ 'ਤੇ ਅੱਗੇ ਵਧੇ। ਉਹਦੇ ਆਪਣੇ ਆਪ ਵਿੱਚ ਸ਼ਕਤੀ ਹੈ ਨਹੀਂ, ਤਾਕਤ ਨਹੀਂ ਹੈ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਮੈਂ ਸਾਂਝਾ ਕਰਾਂ, ਔਰ ਗੁਰੂ ਸਾਹਿਬ ਦਾ ਸਿਧਾਂਤ ਰਿਹਾ ਹੈ। ਕੱਲ੍ਹ ਵੀ ਆਪਾਂ ਵਿਸ਼ਾ ਲਿਆ ਸੀ ਕਿ ਜਿੰਨੇ ਮਨੁੱਖ ਨੇ ਧਰਮ ਕਮਾਉਣਾ ਹੈ ਉਹ ਧਰਮ ਦੇ ਧਾਰਮਿਕ ਬੰਦਿਆਂ ਦੇ ਗਰੁੱਪ ਵਿੱਚ ਰਹੇ, ਹੋਰ ਕੋਈ ਤਰੀਕਾ ਨਹੀਂ ਹੈ। ਸਾਰੇ ਸੰਸਾਰ ਵਿੱਚ ਸੰਗਤ ਦੇ ਆਧਾਰ 'ਤੇ ਧਰਮ ਕਮਾਇਆ ਜਾ ਸਕਦਾ। ਔਰ ਗੁਰੂ ਸਾਹਿਬ ਜਿੱਥੇ ਗਏ ਉਹਨਾਂ ਨੇ ਨਾਮ ਦਾ ਅਤੇ ਉਪਦੇਸ਼ ਦਿੱਤਾ ਹੀ ਦਿੱਤਾ, ਨਾਲ ਉਹਨਾਂ ਨੇ ਕਿਹਾ ਵੀ ਸੰਗਤ ਕਰੋਗੇ ਤਾਂ ਨਾਮ ਵਿੱਚ ਸੁਰਤ ਜੁੜੇਗੀ। ਜੇ ਤੁਸੀਂ ਸੋਚੋ ਵੀ ਅਸੀਂ ਇਕੱਲੇ ਰਹਿ ਕੇ ਕਾਮਯਾਬ ਹੋ ਜਾਵਾਂਗੇ, ਇਕੱਲਿਆਂ ਨੇ ਕਾਮਯਾਬੀ ਹਾਸਲ ਨਹੀਂ ਕਰਨੀ। ਧਾਰਮਿਕ ਸੁਸਾਇਟੀ ਚਾਹੀਦੀ ਹੈ, ਉਸ ਤਰ੍ਹਾਂ ਦੇ ਲੋਕਾਂ ਦਾ ਸੰਗ ਚਾਹੀਦਾ ਹੈ। ਜੇ ਸੰਗ ਨਹੀਂ, ਇਕੱਲਾ ਵਿਅਕਤੀ ਡੋਲ ਜਾਏਗਾ, ਰਾਹ ਵਿੱਚ ਰਹਿ ਜਾਏਗਾ। ਭਗਤ ਰਵਿਦਾਸ ਜੀ ਨੇ ਇੱਕ ਉਦਾਹਰਣ ਦਿੱਤਾ ਹੈ ਔਰ ਫਰੀਦ ਸਾਹਿਬ ਇਸ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ। ਇੱਕ ਸ਼ਬਦ ਦੇ ਅੰਦਰ ਉਹ ਕਹਿੰਦੇ ਨੇ, ਇੱਕ ਆਪੀ ਨੈ ਪਤਲੀ ਸਹਿਕੇਰੇ ਬੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਇਹ ਬੜੀ ਸੋਹਣੀ ਉਦਾਹਰਣ ਹੈ। ਇੱਕ ਆਪੀ ਨੈ ਪਤਲੀ, ਫਰੀਦ ਸਾਹਿਬ ਕਹਿੰਦੇ ਮੈਂ ਜਿਸ ਰਾਹ 'ਤੇ ਜਾ ਰਿਹਾ ਉੱਥੇ ਮੇਰਾ ਜੀਵਨ ਪਤਲੇ ਦਾ ਅਰਥ ਕਮਜ਼ੋਰ ਹੈ, ਮੇਰੇ ਵਿੱਚ ਹਿੰਮਤ ਹੀ ਨਹੀਂ ਉਹਦੇ ਰਾਹ 'ਤੇ ਤੁਰਨ ਦੀ। ਉੱਪਰੋਂ ਸਹਿਕੇਰੇ ਬੋਲਾ, ਅਤੇ ਜਦੋਂ ਉਸ ਗੁਰੂ ਦੀ ਗੱਲ ਸੁਣਨੇ ਹੋਏ ਇੰਨੀ ਸਖਤ ਹੈ ਕਿ ਸਾਧ ਸੰਗਤ ਜੇ ਉਹਦੀ ਪੂਰੀ ਵਿਆਖਿਆ ਕਰ ਦਈਏ ਤਾਂ ਕਈ ਵਾਰੀ ਬੰਦਾ ਦੂਜੇ ਦਿਨ ਆਉਂਦਾ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੰਨੇ ਖਿੱਚ ਕੇ ਸ਼ਬਦ ਕਹਿ ਗਏ ਨਾ, ਸੱਚ ਜਾਣੋ। ਕਈ ਸ਼ਬਦ ਐਸੇ ਨੇ ਜਿਹੜੇ ਇੰਨੇ ਜ਼ਬਰਦਸਤ ਨੇ ਕਿ ਅੱਜ ਦਾ ਮਨੁੱਖ ਤਾਂ ਉਹਨਾਂ ਨੂੰ ਸੁਣ ਕੇ ਪੂਰੀ ਤਰ੍ਹਾਂ ਕੰਬਣ ਲੱਗ ਜਾਏਗਾ। ਇੰਨੇ ਸਖਤ ਸ਼ਬਦ ਵਰਤੇ ਗਏ ਨੇ। ਫਿਰ ਉਹਨਾਂ ਨੂੰ ਢਾਲ ਕੇ ਕਿਹਾ ਜਾਂਦਾ ਕਿ ਇਹਦਾ ਮਾਇੰਡ ਕਿੰਨਾ ਕੁ ਸਹਿੰਦਾ ਹੈ, ਕਿੰਨਾ ਕੁ ਸਹਾਰਦਾ ਹੈ, ਕਿੰਨੀ ਕੁ ਸ਼ਕਤੀ ਇਹਦੇ ਵਿੱਚ। ਤਾਂ ਫਰੀਦ ਸਾਹਿਬ ਕਹਿੰਦੇ ਨੇ, ਦੁੱਧਾਂ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਇੱਥੇ ਉਦਾਹਰਣ ਦਿੱਤੀ ਹੈ, ਜਿਸ ਜਗਿਆਸੂ ਦੇ ਜੀਵਨ ਵਿੱਚ ਜਵਾਨੀ ਨਹੀਂ ਆਈ ਉਹ ਇਸ ਰਾਹ 'ਤੇ ਨਹੀਂ ਤੁਰ ਸਕਦਾ, ਜਿਹਦੇ ਵਿੱਚ ਤਾਕਤ ਨਹੀਂ ਆਈ, ਕਿਹੜਾ ਰਸਤਾ ਹੈ। ਭਗਤ ਰਵਿਦਾਸ ਜੀ ਨੇ ਇੱਕ ਉਦਾਹਰਣ ਦਿੱਤੀ, ਉਹ ਕਹਿੰਦੇ ਨੇ ਪੁਰਾਣੇ ਸਮੇਂ ਵਿੱਚ ਜਦੋਂ ਵਪਾਰ ਕਰਦੇ ਸਨ ਲੋਕ ਤਾਂ ਬੜਾ ਲੰਮਾ ਕਾਫਲਾ ਤੁਰਦਾ ਸੀ, ਜਿਵੇਂ ਅੱਜ ਤੁਸੀਂ ਗੱਡੀਆਂ 'ਤੇ ਜਾਂਦੇ ਹੋ, ਦੂਰ ਦੂਰ ਲੰਮੇ ਸਫ਼ਰ 'ਤੇ ਟਰਾਲੇ ਤੁਰਦੇ ਨੇ, ਅਤੇ ਬੰਦਾ ਸੋਚਦਾ ਦੂਰ ਜਾਣਾ, ਇਕੱਲਾ ਜੰਗਲੀ ਰਸਤੇ ਨੇ, ਪਹਾੜਾਂ ਵਿੱਚੋਂ ਲੰਘਣਾ, ਸੈਂਕੜੇ ਮੀਲ ਦਾ ਸਫ਼ਰ ਹੈ, ਇਕੱਲਾ ਵਿਅਕਤੀ ਡੋਲ ਜਾਂਦਾ ਹੈ। ਜਾਂ ਉਹਦੇ ਕੋਲ ਕੋਈ ਸਾਧਨ ਹੋਵੇ, ਉਹ ਫਿਰ ਕੀ ਕਰਦਾ, ਕਾਫਲਾ ਤੁਰ ਲੈਂਦਾ ਗੱਡੀਆਂ ਦਾ, 5-7-10 ਡਰਾਈਵਰ ਇਕੱਠੇ ਹੋ ਕੇ ਇਕੱਠੇ ਤੁਰਦੇ ਨੇ। ਉੱਧਰ ਪੰਜਾਬ ਵਿੱਚ ਇਸ ਤਰ੍ਹਾਂ ਚੱਲਦਾ, 10-10-15-15 ਗੱਡੀਆਂ ਇਕੱਠੀਆਂ ਤੁਰਦੀਆਂ ਨੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਕਮਜ਼ੋਰ ਡਰਾਈਵਰ ਹੈ ਜਾਂ ਜਿਹਦੀ ਗੱਡੀ ਕਮਜ਼ੋਰ ਹੈ, ਉਹ ਦੂਜਿਆਂ ਦੇ ਸਹਾਰੇ ਨਾਲ ਜੇ ਕਿਤੇ ਰਾਹ ਵਿੱਚ ਰੁਕਾਵਟ ਪੈ ਜਾਏ ਅਤੇ ਦੂਜੇ ਉਹਦੀ ਸਹਾਇਤਾ ਕਰਦੇ ਨੇ, ਉਹਨੂੰ ਨਾਲ ਲੈ ਕੇ ਜਾਂਦੇ ਨੇ, ਉਹਨੂੰ ਸਹਾਇਤਾ ਮਿਲ ਜਾਂਦੀ, ਸਹਾਰਾ ਮਿਲ ਜਾਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ, ਧਰਮ ਦੇ ਮਾਰਗ 'ਤੇ ਇਕੱਲਾ ਨਾ ਤੁਰੀ, ਤੇਰੀ ਗੱਡੀ ਬੜੀ ਕਮਜ਼ੋਰ ਹੈ, ਤੇਰੀ ਗੱਡੀ ਵੀ ਕਮਜ਼ੋਰ ਹੈ, ਤੇਰਾ ਡਰਾਈਵਰ ਵੀ ਕਮਜ਼ੋਰ ਹੈ, ਦੋਵੇਂ ਚੀਜ਼ਾਂ ਖਰਾਬ ਨੇ ਤੇਰੀਆਂ। ਨਾ ਤਾਂ ਤੇਰੇ ਸਰੀਰ ਵਿੱਚ ਇੰਨੀ ਤਾਕਤ ਹੈ ਕਿ ਉਹ ਪੂਰਾ ਪੂਰਾ ਨੇਮ ਨਿਭਾ ਸਕੇ, ਨੇਮ ਨਿਭਾਉਣਾ ਬੜਾ ਔਖਾ ਹੈ, ਸਰੀਰ ਇੰਨਾ ਕਮਜ਼ੋਰ ਹੈ। ਕਮਜ਼ੋਰ ਨਹੀਂ ਹੈ, ਸਰੀਰ ਨੇ ਕਦੀ ਕੁਝ ਕੀਤਾ ਹੀ ਨਹੀਂ ਔਰ ਸਰੀਰ ਦਾ ਕਦੀ ਕੋਈ ਪ੍ਰਯੋਜਨ ਹੀ ਨਹੀਂ ਰਿਹਾ, ਵੀ ਕਾਹਦੇ ਵਾਸਤੇ ਆ। ਅਤੇ ਦੂਸਰੀ ਗੱਲ, ਜਿਹੜਾ ਮਨ ਇਹਨੂੰ ਚਲਾਉਣ ਵਾਲਾ ਹੈ ਉਹ ਮਨ 'ਤੇ ਵਿਚਾਰਾ ਬਹਾਨੇ ਭਾਲਦਾ ਫਿਰਦਾ ਵੀ ਕਿਵੇਂ ਵਿੱਚੋਂ ਜਾਨ ਛੁੱਟੇ ਇਸ ਧਰਮ ਦੇ ਮਾਰਗ ਤੋਂ, ਕਿਵੇਂ ਬਚੀਏ। ਦੋਵੇਂ ਚੀਜ਼ਾਂ ਕਮਜ਼ੋਰ ਨੇ, ਉਸ ਮਾਮਲੇ ਵਿੱਚ ਕਿਹੜੀ ਚੀਜ਼ ਕਾਮਯਾਬ ਹੋਏਗੀ। ਉਹਨਾਂ ਨੇ ਉਦਾਹਰਣ ਦਿੱਤੀ ਪੁਰਾਣੇ ਸਮੇਂ ਦੀ, ਜਦੋਂ ਕਈ ਗੱਡੇ ਇਕੱਠੇ ਹੋ ਕੇ ਤੁਰਦੇ ਸਨ, ਇੱਕ ਦੇ ਪਿੱਛੇ ਦੂਸਰਾ ਤੁਰਦਾ ਸੀ, ਦੂਸਰੇ ਦੇ ਪਿੱਛੇ ਤੀਸਰਾ, ਚੌਥਾ, ਪੰਜਵਾਂ, ਅਤੇ ਉਹ ਕੀ ਕਰਦੇ ਸਨ, ਜਿਹਦੇ ਬਲਦ ਸਭ ਤੋਂ ਤਕੜੇ ਹੁੰਦੇ ਸਨ, ਜਿਹਦੀ ਗੱਡੀ ਦੇ ਬਲਦ ਸਭ ਤੋਂ ਤਾਕਤਵਰ ਹੁੰਦੇ ਸਨ, ਸਟਰੋਂਗ ਹੁੰਦੇ ਸਨ, ਉਦੋਂ ਕੱਚੇ ਰਾਹ ਸਨ, ਗਾਰਾ ਹੁੰਦਾ ਸੀ, ਉਹ ਕਹਿੰਦੇ ਸਨ ਵੀ ਤੂੰ ਅੱਗੇ ਲਾ, ਅੱਗੇ ਤੁਰ, ਕਿਉਂਕਿ ਗਾਰੇ ਦੇ ਵਿੱਚ ਪਹਿਲੇ ਬਲਦ ਨੂੰ, ਪਹਿਲੇ ਗੱਡੇ ਨੂੰ ਲੰਘਣਾ ਬੜਾ ਔਖਾ ਹੁੰਦਾ, ਉਹ ਗੈਲ ਪਾਉਂਦਾ, ਰਸਤਾ ਬਣਾਉਂਦਾ ਹੈ। ਇਹ ਬੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਉਹ ਗੈਲ ਬਣਾਉਂਦਾ, ਫਿਰ ਦੂਜੇ ਜਿਹੜੇ ਕਮਜ਼ੋਰ ਬਲਦ ਨੇ ਨਾ ਉਹਦੀ ਗੈਲ 'ਤੇ, ਉਹਦੇ ਰਾਹ 'ਤੇ ਤੁਰ ਪੈਂਦੇ ਨੇ, ਉੱਥੋਂ ਉਹਨਾਂ ਨੂੰ ਰਾਹ ਮਿਲ ਜਾਂਦਾ। ਫਿਰ ਜਿਹੜਾ ਹੋਰ ਕਮਜ਼ੋਰ ਹੈ ਉਹ ਪਿੱਛੇ ਆਏਗਾ, ਉਹਨੂੰ ਹੋਰ ਸੌਖਾ ਰਾਹ ਮਿਲ ਗਿਆ, ਜਿਹੜਾ ਚੌਥਾ, ਪੰਜਵਾਂ, ਛੇਵਾਂ, ਅਤੇ ਜਿਹੜਾ ਆਪਣੇ ਵਰਗਾ ਬਿਲਕੁਲ ਹੀ ਕਮਜ਼ੋਰ ਹੈ ਉਹ ਪਿੱਛੇ ਫਿਰ ਸਾਰਿਆਂ ਤੋਂ, ਅਤੇ ਵਿਚਾਰਾ ਤੁਰੇ ਫਿਰਦਾ, ਕਿਉਂਕਿ ਉਹਨੂੰ ਹਿੰਮਤ ਮਿਲ ਜਾਂਦੀ, ਇੱਕ ਤਾਂ ਰਾਹ ਮਿਲ ਗਿਆ, ਇੱਕ ਹਿੰਮਤ ਮਿਲ ਗਈ। ਇਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਹੇ ਗੁਰਸਿੱਖੋ, ਗੁਰੂ ਨਾਨਕ ਦਾ ਰਾਹ ਗਾਡੀ ਰਾਹ ਹੈ, ਤੁਸੀਂ ਵਾਰਾਂ ਪੜ੍ਹ ਕੇ ਵੇਖੋ, ਗਾਡੀ ਰਸਤਾ ਕਿਹਾ ਗਿਆ, ਗੁਰਮੁਖ ਗਾਡੀ ਰਾਹ ਚਲੰਦਾ, ਗਾਡੀ ਰਾਹ ਦਾ ਮਤਲਬ ਹੈ ਗੱਡੀ ਅੱਗੇ ਚੱਲਦੀ ਹੈ, ਤਾਕਤਵਰ ਗੱਡੀ ਅੱਗੇ ਚੱਲਦੀ ਹੈ ਅਤੇ ਕਮਜ਼ੋਰ ਗੱਡੇ ਜਿਹੜੇ ਸਨ ਉਹ ਪਿੱਛੇ ਤੁਰ ਪੈਂਦੇ ਨੇ, ਉਹਨਾਂ ਨੂੰ ਵੀ ਸਹੂਲਤ ਮਿਲ ਜਾਂਦੀ ਹੈ। ਇਸ ਤਰ੍ਹਾਂ ਹਜ਼ੂਰ ਨੇ ਕਿਹਾ ਉਹਨਾਂ ਦੀ ਸੰਗਤ ਵਿੱਚ ਤੁਰ ਜਿਹੜੇ ਧਾਰਮਿਕ ਰਾਹ 'ਤੇ ਪੂਰੇ ਤਾਕਤਵਰ ਨੇ, ਜਿਨ੍ਹਾਂ ਨੇ ਵਿਕਾਰਾਂ 'ਤੇ ਫਤਿਹ ਪਾਈ ਹੈ, ਉਹ ਜਿੱਥੋਂ ਲੰਘਦੇ ਨੇ ਗੈਲਾਂ ਬਣੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ, ਤੁਰੇ ਚੱਲ ਤੂੰ ਆਪ ਗੈਲ ਪਾਉਣ ਜੋਗਾ ਨਹੀਂ ਹੈ, ਤੇਰੇ ਕੋਲ ਤਾਕਤ ਨਹੀਂ ਹੈ। ਸਪਸ਼ਟ ਉਪਦੇਸ਼ ਦਿੱਤੇ ਨੇ ਕਿ ਕਬੀਰ ਸੰਤ ਕੀ ਗੈਲ ਨਾ ਛੋੜੀਐ, ਸੰਤ ਦੀ ਗੈਲ ਨਾ ਛੱਡੀ, ਸਾਧੂਆਂ ਦੀ, ਗੁਰਮੁਖਾਂ ਦੀ, ਗੁਰੂ ਦੀ ਗੈਲ ਨਾ ਛੱਡੀ। ਇਹ ਇੱਕੋ ਚੀਜ਼ ਹੈ, ਭਰਮ ਵਿੱਚ ਨਾ ਪਿਆ ਕਰੋ ਵੀ ਸੰਤ ਕੀ ਹੈ ਅਤੇ ਗੁਰੂ ਕੀ ਹੈ। ਗੁਰੂ ਦੇ ਪੈਰੋਕਾਰ ਨੇ, ਕਾਮੇ ਨੇ ਜਿਹੜੇ ਗੁਰਮੁਖ ਨੇ, ਉਹਦਾ ਹੀ ਕੰਮ ਕਰ ਰਹੇ ਨੇ, ਵੱਖਰਾ ਨਹੀਂ ਕੁਝ। ਉਹ ਕਹਿੰਦੇ ਜੇ ਤੂੰ ਤੁਰਨਾ ਤਾਂ ਗੈਲ, ਗੈਲ ਦੇ ਅਰਥ ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ, ਲੀ ਰਸਤਾ, ਜਿਵੇਂ ਹੁਣ ਬਰਫ਼ ਪਈ ਹੈ ਤੁਸੀਂ ਵੇਖਿਆ ਨਾ, ਜਿਹੜੀ ਗੱਡੀ ਅੱਗੇ ਲੰਘਦੀ ਹੈ ਬਰਫ਼ ਵਿੱਚੋਂ, ਉਹਨੂੰ ਬੜਾ ਔਖਾ ਹੋਣਾ ਪੈਂਦਾ ਹੈ, ਉਹ ਬੜੀ ਮੁਸ਼ਕਲ ਰਾਹ ਬਣਾਉਂਦੀ ਹੈ। ਪਰ ਜਦੋਂ ਉੱਥੋਂ ਦੋ ਤਿੰਨ ਗੱਡੀਆਂ ਵਾਰ ਵਾਰ ਲੰਘ ਜਾਂਦੀਆਂ ਨੇ ਅਤੇ ਪਿੱਛੇ ਵਾਲੀਆਂ ਬੜੇ ਆਰਾਮ ਨਾਲ ਗੁਜ਼ਰਦੀਆਂ ਨੇ। ਸਤ ਸੰਗਤ, ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ, ਇਹ ਹੈ ਗਾਡੀ ਰਸਤਾ। ਇੱਥੇ ਉਹਨਾਂ ਦਾ ਵੀ ਮਨ ਆ ਕੇ ਟਿਕ ਜਾਂਦਾ ਜਿਨ੍ਹਾਂ ਦਾ ਮਨ ਕਦੀ ਵੀ ਨਹੀਂ ਟਿਕਿਆ, ਕਿਉਂਕਿ ਇੱਥੇ ਤਰੰਗਾਂ ਬਣ ਜਾਂਦੀਆਂ ਨਾ, ਸਹੂਲਤ ਮਿਲ ਜਾਂਦੀ ਹੈ। ਵੈਸੇ ਗੁਰਦੁਆਰੇ ਦਾ ਅਜੇ ਅਸੀਂ ਗੁਰਦੁਆਰਿਆਂ ਦਾ ਪੂਰੀ ਤਰ੍ਹਾਂ ਸੁਧਾਰ ਨਹੀਂ ਕਰ ਸਕੇ, ਗੁਰਦੁਆਰਾ ਅਜੇ ਪੂਰੀ ਤਰ੍ਹਾਂ ਗੁਰਦੁਆਰਾ ਨਹੀਂ ਬਣਿਆ। ਜਿੱਦਣ ਅਸੀਂ ਬਿਲਕੁਲ ਸਿਆਣੇ ਹੋ ਜਾਵਾਂਗੇ ਨਾ ਸਿੱਖੀ ਦੇ ਮਾਮਲੇ ਵਿੱਚ, ਤਾਂ ਗੁਰਦੁਆਰਾ 5-6 ਹਿੱਸਿਆਂ ਵਿੱਚ ਥਾਵਾਂ 'ਤੇ ਕੰਮ ਕਰੇਗਾ। ਉਹਦੇ ਵਿੱਚ ਖਾਸ ਕਰਕੇ ਦੋ, ਮੈਂ ਬਹੁਤਾ ਲੰਮਾ ਨਾ ਜਾਵਾਂ, ਦੋ ਚੀਜ਼ਾਂ ਮੈਂ ਕਹਿ ਦਿਆਂ। ਜਿਸ ਦਿਨ ਸਾਨੂੰ ਪੂਰੀ ਸਮਝ ਆ ਜਾਏਗੀ, ਉਸ ਦਿਨ ਦੋ ਦੀਵਾਨ ਹੋਣਗੇ, ਇੱਕ ਦੀਵਾਨੇ ਖਾਸ, ਇੱਕ ਦੀਵਾਨੇ ਆਮ। ਇੱਕ ਦੀਵਾਨੇ ਖਾਸ, ਇੱਕ ਦੀਵਾਨੇ ਆਮ। ਹੁਣ ਜਿੱਥੇ ਆਪਾਂ ਬੈਠੇ ਹਾਂ ਨਾ, ਇਹ ਦੀਵਾਨੇ ਖਾਸ ਨਹੀਂ ਹੈ, ਇਹ ਦੀਵਾਨ ਆਮ ਹੈ। ਇੱਥੇ ਤੁਸੀਂ ਕਿਹਨੂੰ ਕਹੋਗੇ ਵੀ ਤੁਸੀਂ ਰੌਲਾ ਨਾ ਪਾਓ, ਤੁਸੀਂ ਉੱਠੋ ਨਾ ਜੀ, ਵਿੱਚੋਂ ਨਾ ਜਾਓ ਉੱਠ ਕੇ, ਕਿਉਂਕਿ ਇੱਥੇ ਆਮ ਬੰਦਾ ਆ ਰਿਹਾ, ਸਾਰੇ ਜਗਿਆਸੂ ਥੋੜ੍ਹੀ ਨੇ ਗੁਰਬਾਣੀ ਸੁਣਨ ਦੇ, ਆਪੋ ਆਪਣਾ ਕੋਈ ਨਮਸਕਾਰ ਕਰਨ ਆ ਰਿਹਾ, ਕੋਈ ਕਿਵੇਂ ਆ ਰਿਹਾ, ਕੋਈ ਬੱਚੇ ਦੌੜਦੇ ਨੇ। ਇਹ ਦੀਵਾਨੇ ਆਮ ਹੈ, ਇਹ ਆਮ ਬੰਦੇ ਵਾਸਤੇ ਚਾਹੀਦਾ ਵੀ ਜੇ ਕਿਸੇ ਨੂੰ ਜਗਿਆਸਾ ਹੈ ਤਾਂ ਇੱਕ ਵੱਖਰਾ ਹੋਵੇ ਦੀਵਾਨੇ ਖਾਸ, ਜਿੱਥੇ ਗੁਰੂ ਦੀ ਗੱਲ ਹੋਣੀ ਹੈ, ਉੱਥੇ ਉਹ ਹੀ ਇੰਟਰ ਕਰੇਗਾ ਜਿਹਨੇ ਪੂਰਾ ਸਮਾਂ ਬਹਿਣਾ ਹੈ, ਉੱਥੇ ਉਹ ਹੀ ਜਾਏਗਾ, ਔਰ ਉਹ ਤਿਆਰ ਹੋ ਕੇ ਆਵੇਗਾ ਕਿ ਮੈਂ ਕਿਸੇ ਲੈਸਨ ਦੇ ਉੱਤੇ ਬੈਠਣਾ ਹੈ, ਮੈਂ ਕੰਮ ਕਰਨਾ ਹੈ। ਕੋਈ ਆਵਾਗਾਉਣ ਨਹੀਂ ਹੈ, ਜਿਵੇਂ ਅਸੀਂ ਵੇਖਦੇ ਹਾਂ ਕਥਾ ਕਰਦੇ, ਕਈ ਸੱਜਣ ਤਾਂ ਸਾਰਾ ਟਾਈਮ ਇੱਕ ਦੂਜੇ ਵੱਲ ਵਹਿੰਦੇ ਰਹਿੰਦੇ ਵੀ ਚੱਲੀਏ ਉੱਠੀਏ, ਉਹ ਕਹਿੰਦਾ ਮੇਰਾ ਮਨ ਜੁੜਿਆ, ਦੂਜਾ ਉਹਨੂੰ ਕਹਿੰਦਾ ਚੱਲੀਏ। ਉਦੋਂ ਕੀ ਹੁੰਦਾ ਵੀ ਜਦੋਂ ਇੱਥੋਂ ਸਾਧ ਸੰਗਤ, ਇਹ ਬੜਾ ਵੱਡਾ ਸਿਸਟਮ ਹੁੰਦਾ ਹੈ ਕਿ ਤੁਹਾਡੀਆਂ ਤਰੰਗਾਂ ਜਿਹੜੀਆਂ ਨੇ ਬੁਲਾਰੇ ਨੂੰ ਪ੍ਰਭਾਵਿਤ ਕਰਦੀਆਂ ਨੇ, ਜਿਵੇਂ ਦੇ ਸਰੋਤੇ ਅੱਗੇ ਬੈਠੇ ਨਾ। ਇਹ ਮੇਰਾ ਆਪਣਾ ਤਜਰਬਾ ਹੈ ਕਿ ਜੇ ਕਿਤੇ ਬੰਦਗੀ ਵਾਲੇ 2-4 ਵੀ ਸਰੀਰ ਸੰਗਤ ਵਿੱਚ ਬੈਠੇ ਹੋਣ, ਅੱਗੇ ਸਾਧ ਸੰਗਤ ਉਹ ਚੀਜ਼ਾਂ ਨਿਕਲਦੀਆਂ ਨੇ ਕਥਾ ਵਿੱਚੋਂ ਜਿਹੜੀਆਂ ਕਦੇ ਅਸੀਂ ਪੜ੍ਹੀਆਂ ਨਹੀਂ ਕਿਤੋਂ। ਅਤੇ ਜੇ ਅਗਲਾ ਉੱਧਰੋਂ ਤੁਰਿਆ ਹੁੰਦਾ, ਮੱਥਾ ਟੇਕਦਾ, ਇੱਧਰੋਂ ਫੋਨ ਕੰਨ ਨੂੰ ਲਾਇਆ, ਉੱਧਰੋਂ ਹੋਰ ਪਾਸੇ ਤੁਰਿਆ ਜਾਂਦਾ, ਕਦੀ ਇੱਧਰ ਵੇਖਦਾ, ਉੱਥੇ ਬੁਲਾਰਾ ਕੀ ਕਰੇਗਾ, ਕੀ ਬੋਲੇਗਾ। ਇਸ ਕਰਕੇ ਦੀਵਾਨੇ ਆਮ, ਇਹ ਆਮ ਦੀਵਾਨ ਹੈ। ਇੱਥੇ ਸੀਰੀਅਸ ਗੁਰੂ ਕੇ ਵਿਚਾਰ ਨਹੀਂ ਦਿੱਤੇ ਜਾ ਸਕਦੇ, ਭਾਵੇਂ ਕਿ ਯਤਨ ਕਰੀਦਾ ਪਰ ਉਹ ਹੁੰਦਾ ਨਹੀਂ। ਇਸ ਕਰਕੇ ਮਾਰਗ ਜਿਹੜਾ ਹੈ ਗੁਰਦੁਆਰਾ ਅਤੇ ਇੰਨੀ ਸੰਵੇਦਨਸ਼ੀਲ ਥਾਂ ਬਣ ਜਾਏ ਸਤ ਸੰਗਤ, ਜਿਸ ਥਾਂ 'ਤੇ ਨਾਮ ਦਾ ਪੂਰਾ ਅਭਿਆਸ ਹੋਵੇ, ਉਸ ਗੁਰਦੁਆਰੇ ਦੇ ਨਾਲੋਂ ਅਤੇ ਸੜਕ ਤੋਂ ਤੁਸੀਂ ਲੰਘੋਗੇ ਨਾ, ਤੁਹਾਡਾ ਚਿੱਤ ਕਰੇਗਾ ਵੀ ਉੱਤਰ ਕੇ ਮੱਥਾ ਟੇਕ ਕੇ ਆਈਏ। ਥਾਵਾਂ ਵਿੱਚ ਫਰਕ ਹੈ। ਕਈ ਸੱਜਣ ਕਹਿੰਦੇ ਨੇ ਜੀ ਉਹੀ ਤਾਂ ਗੁਰਦੁਆਰਾ ਹੈ, ਉਹੀ ਹਰਿਮੰਦਰ ਸਾਹਿਬ ਉਹੀ ਹੈ, ਇਹ ਵੀ ਗੁਰਦੁਆਰੇ ਇੱਕੋ ਹੀ ਨੇ, ਪਿੰਡ ਵਾਲਾ ਗੁਰਦੁਆਰਾ ਵੀ ਉਹੀ ਹੈ। ਆਪਣੇ ਸੱਜਣ ਸਿਖਾਉਂਦੇ ਨੇ ਵੀ ਤੁਸੀਂ ਉੱਥੇ ਕੀ ਕਰਨ ਜਾਣਾ, ਪਿੰਡ ਗੁਰਦੁਆਰਾ ਨਹੀਂ ਤੁਹਾਡੇ, ਗੁਰਦੁਆਰਾ ਤਾਂ ਹੈ ਕੋਈ ਸ਼ੱਕ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਘਰ ਵਿੱਚ ਵੀ ਹੈ, ਫਿਰ ਕੀ ਘਰ ਹਰਿਮੰਦਰ ਸਾਹਿਬ ਬਣਿਆ। ਹਰਿਮੰਦਰ ਸਾਹਿਬ ਥਾਂ ਜਿਹੜੀ ਹੈ, ਉੱਥੇ ਜਿੰਨਾ ਵਕਤ ਜ਼ਿਆਦਾ ਲੱਗਦਾ ਉਹ ਤਰੰਗਾਂ ਨੂੰ ਪੀ ਜਾਂਦੀ ਹੈ। ਹੁਣ ਤਾਂ ਪਾਣੀ ਦੇ ਉੱਤੇ ਬਹੁਤ ਸਾਰੀ ਖੋਜ ਵਿਗਿਆਨ ਨੇ, ਪਿਛਲੇ 10 ਸਾਲਾਂ ਵਿੱਚ ਬੜੀ ਖੋਜ ਕੀਤੀ। ਪਾਣੀ ਦੁਨੀਆ ਦਾ ਸਭ ਤੋਂ ਸੰਵੇਦਨਸ਼ੀਲ ਤੱਤ ਹੈ, ਔਰ ਜਿਹੜੇ ਸੱਜਣੇ ਦੇ ਉੱਤੇ ਤਰਕ ਕਰਦੇ ਨਾ ਵੀ ਸਰੋਵਰ ਕਿਉਂ ਹੈ, ਆਉਣ ਵਾਲੇ 10-5 ਸਾਲਾਂ ਵਿੱਚ ਵਿਗਿਆਨ ਉਹਨਾਂ ਨੂੰ ਆ ਕੇ ਦੱਸ ਦੇਣਗੇ ਸਾਇੰਸਦਾਨ ਵੀ ਪਾਣੀ ਕੀ ਹੈ, ਕਿਉਂਕਿ ਇਹ ਸਾਰੀ ਸ੍ਰਿਸ਼ਟੀ ਪਾਣੀ ਤੋਂ ਹੀ ਬਣੀ ਹੈ। ਇਸ ਪਾਣੀ 'ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਹੋਰਾ ਕਰਿਆ, ਪਾਣੀ ਤੋਂ ਬਣੀ ਹੈ ਸ੍ਰਿਸ਼ਟੀ, ਔਰ ਪਾਣੀ ਤੋਂ ਮਨੁੱਖ ਦਾ ਸਰੀਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ, ਇਹ ਬ੍ਰਾਹਮਣਵਾਦ ਨਹੀਂ ਹੈ। ਤੁਸੀਂ ਕਦੀ ਵੇਖੋਗੇ, ਕਿਉਂਕਿ ਜਿੰਨੀ ਪਰਸੈਂਟੇਜ ਸਮੁੰਦਰ ਦੇ ਪਾਣੀ ਵਿੱਚ ਨਮਕ ਦੀ ਹੈ, ਉਤਨੀ ਪਰਸੈਂਟੇਜ ਮਨੁੱਖ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਹੈ, ਨਮਕ ਵਿੱਚ ਲੂਣ ਹੈ ਉਹਦੇ ਸਰੀਰ ਵਿੱਚ। ਇਸੇ ਕਰਕੇ ਜਿਸ ਦਿਨ ਪੂਰਨਮਾਸ਼ੀ ਦਾ ਦਿਨ ਆਉਂਦਾ ਹੈ, ਉਸ ਦਿਨ ਸਮੁੰਦਰ ਵਿੱਚ ਜਵਾਰ ਭਾਟਾ ਆਉਂਦਾ ਹੈ, ਔਰ ਧਰਤੀ 'ਤੇ ਉਸੇ ਦਿਨ ਉਹਨਾਂ ਦਿਨਾਂ ਵਿੱਚ ਮਨੁੱਖ ਦੇ ਮਨ ਵਿੱਚ ਜ਼ਿਆਦਾ ਜਿਹੜੀ ਅਵਸਥਾ ਵਿੱਚ ਉਹ ਰਹਿੰਦਾ, ਕ੍ਰੋਧ ਜ਼ਿਆਦਾ ਆਉਂਦਾ, ਉਹਨਾਂ ਦਿਨਾਂ ਵਿੱਚ ਵਾਰਦਾਤਾਂ ਜ਼ਿਆਦੀਆਂ ਆਉਂਦੀਆਂ ਨੇ, ਕਿਉਂਕਿ ਪਾਣੀ ਉਹਨੂੰ ਅੰਦੋਲਿਤ ਕਰਦਾ ਹੈ, ਅਸੀਂ ਪਾਣੀ ਨਾਲ ਜੁੜੇ ਹੋਏ ਹਾਂ। ਇਸ ਕਰਕੇ ਜਿਹੜੇ ਸਰੋਵਰ ਦਿੱਤੇ ਗੁਰੂ ਸਾਹਿਬ ਨੇ, ਅਸੀਂ ਤਾਂ 2 ਕੁ ਕਿਤਾਬ ਜਿਹੇ ਪੜ੍ਹ ਕੇ ਲੋਕਾਂ ਨੂੰ ਪੁੱਠੇ ਰਾਹ 'ਤੇ ਤੋਰਨ ਲੱਗ ਪਏ, ਜੋ ਕੁਝ ਗੁਰੂ ਸਾਹਿਬ ਨੇ ਬਣਾਇਆ 100 ਸਾਲਾਂ ਦਾ ਅਭਿਆਸ ਕਰਕੇ ਵੇਖ ਕੇ, ਕਿਤੇ ਪੜ੍ਹ ਕੇ ਨਹੀਂ ਬਣਾਇਆ। ਗੁਰੂ ਸਾਹਿਬ ਕਹਿੰਦੇ ਨੇ ਸੋਧਤ 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 ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ। ਸੱਚੇ ਪਾਤਸ਼ਾਹ ਨੇ 500 ਸਾਲ ਦੀ ਗਿਆਨ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਗਤਾਂ ਦਾ ਜੀਵਨ ਸਟੱਡੀ ਕਰਦੇ ਰਹੇ, 1180 ਤੋਂ ਜੀਵਨ ਸ਼ੁਰੂ ਹੋਇਆ ਹੈ, ਬਾਣੀ ਉਚਾਰੀ ਗਈ ਹੈ, 1180 ਤੋਂ ਭਗਤ ਸ਼ੁਰੂ ਹੋਏ ਨੇ, ਔਰ 1600 ਦੇ ਕਰੀਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਇੰਨੇ ਸਾਲ ਤੁਸੀਂ ਜੋੜ ਕੇ ਵੇਖੋ, ਕਦੀ 1675 ਕਿੰਨੇ 100 ਸਾਲ ਬਣਦੇ ਨੇ, 1900 ਸਾਲ ਤਜਰਬੇ ਕੀਤੇ ਗਏ, ਅਤੇ ਫਿਰ ਇਹ ਸਾਰਾ ਬਿਲਕੁਲ ਸਾਫ਼ ਕਰ ਦਿੱਤਾ ਗਿਆ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਜੋ ਕੁਝ ਕਿਹਾ ਗਿਆ ਸਾਫ਼ ਹੈ। ਇਸ ਕਰਕੇ ਪਾਣੀ ਦਾ ਥਾਵਾਂ ਦਾ ਪ੍ਰਭਾਵ ਹੈ। ਗੁਰਦੁਆਰੇ ਵਿੱਚ ਜੇ ਪੂਰੀ ਤਰ੍ਹਾਂ ਅਸੀਂ ਉਸ ਤਰ੍ਹਾਂ ਜੁੜਾਂਗੇ, ਸੱਚਾਈ ਤਾਂ ਇਹ ਹੈ, ਜਦੋਂ ਆਦਮੀ ਆਵੇਗਾ ਇੱਥੇ ਫੜਿਆ ਜਾਏਗਾ, ਉਹਦੇ ਤੋਂ ਹਿੱਲਿਆ ਨਹੀਂ ਜਾਏਗਾ। ਜਦੋਂ ਤੁਸੀਂ ਸਿਮਰਨ ਕਰਦੇ ਹੋ, ਕਈ ਵਾਰੀ ਆਦਮੀ ਆਉਂਦਾ ਵੀ ਮੱਥਾ ਟੇਕ ਕੇ ਚਲੇ ਜਾਣਾ, ਜਦੋਂ ਚਿਹਰੇ ਜੁੜੇ ਹੋਏ ਦਿਸਦੇ ਨੇ ਉਹ ਜਾਂਦਾ ਨਹੀਂ, ਉੱਥੇ ਟਿਕ ਜਾਂਦਾ ਹੈ। ਇਸ ਤਰ੍ਹਾਂ ਪ੍ਰਭਾਵ ਪੈਂਦਾ ਸੰਗਤ ਦਾ। ਭਗਤ ਰਵਿਦਾਸ ਜੀ ਕਹਿੰਦੇ ਕਿ ਇਹ ਗਾਡੀ ਰਾਹ ਹੈ, ਤੇਰਾ ਜੀਵਨ ਕਮਜ਼ੋਰ ਹੈ, ਤੂੰ ਉੱਚੇ ਰਾਹ ਵਿੱਚ ਤੁਰਨ ਵਾਸਤੇ ਉਹਨਾਂ ਦਾ ਸ਼ਬਦ ਦੇ ਘੱਟ ਅਵ ਘੱਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ। ਘੱਟ ਅਵ ਘੱਟ ਦਾ ਅਰਥ ਹੈ ਜਿਹੜੇ ਰਾਹ 'ਤੇ ਤੂੰ ਜਾ ਰਿਹਾ ਉਹ ਰਸਤਾ ਪਹਾੜੀ ਹੈ, ਡੂਗਰ ਘਣਾ ਉੱਚਾ ਨੀਵਾਂ ਬੜਾ, ਇੱਕ ਨਿਰਗੁਣ ਬੈਲ ਹਮਾਰ, ਅਤੇ ਜਿਸ ਬੈਲ ਨੇ ਇਹਦੇ ਉੱਤੋਂ ਲੰਘਣਾ, ਜਿਸ ਮਨ ਨੇ ਲੰਘਣਾ, ਉਹ ਨਿਰਗੁਣ ਦਾ ਅਰਥ ਕਮਜ਼ੋਰ ਬੜਾ। ਰਮਈਏ ਸਿਉਂ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ, ਹੇ ਵਾਹਿਗੁਰੂ ਕਿਰਪਾ ਕਰੋ ਇਸ ਰਾਹ 'ਤੇ ਮੈਨੂੰ ਆਪ ਲੰਘਾਓ। ਅਤੇ ਅੱਗੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾ ਰਿਹਾ, ਟਾਂਡੇ ਦਾ ਅਰਥ ਕਾਫਲਾ। ਰਵਿਦਾਸ ਜੀ ਕਹਿੰਦੇ ਨੇ ਕੋਈ ਬਣਜਾਰਾ ਹੈ ਰੱਬ ਦਾ, ਕੋਈ ਗੁਰਮੁਖ ਹੈ, ਮੈਂ ਉਹਦੇ ਨਾਲ ਮਿਲ ਕੇ ਤੁਰਾਂ, ਇਕੱਲਾ ਨਹੀਂ ਜਾ ਸਕਦਾ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾਏ ਰੇ। ਅਤੇ ਕਹਿੰਦੇ ਅੱਗੋਂ ਗੁਰਮੁਖਾਂ ਨੇ ਕਿਹਾ ਹਉ ਬਣਜਾਰੋ ਰਾਮ ਕੋ, ਸਹਿਜ ਕਰੋ ਵਪਾਰ। ਉਹਨਾਂ ਨੇ ਕਿਹਾ ਵੀ ਆ ਰਵਿਦਾਸ ਮੇਰੇ ਨਾਲ ਤੁਰ, ਸਹਾਇਤਾ ਮਿਲ ਗਈ, ਸੰਗਤ ਦਾ ਪ੍ਰਭਾਵ ਪਿਆ। ਸੋ ਅੱਜ ਦਾ ਸ਼ਬਦ ਜਿਹੜਾ ਵਿਸ਼ਾ ਆਪਾਂ ਲਿਆ ਸੀ ਕਿ ਦੋ ਚਿੱਤੇ ਵਿੱਚ ਹੈ ਧਾਰਮਿਕ ਮਨੁੱਖ, ਇੱਕ ਪਾਸੇ ਸੰਸਾਰ ਉਹਨੂੰ ਖਿੱਚੇਗਾ ਸਰੀਰ ਵਿੱਚ ਹੈ, ਇੱਕ ਪਾਸੇ ਨਿਰੰਕਾਰ ਦਾ ਸ਼ਬਦ ਉਹਨੂੰ ਖਿੱਚਦਾ, ਉਸ ਹਾਲਤ ਵਿੱਚ ਉਹ ਬੇਨਤੀ ਕਰਦਾ ਕਿ ਅਸੁਨ ਆਓ ਪਿਰਾ। ਅਸੋਂ ਦੇ ਮਹੀਨੇ ਵਿੱਚ ਉਹ ਜੀਵ ਜਗਿਆਸੂ ਬੇਨਤੀ ਕਰਦਾ, ਹੇ ਪ੍ਰਭੂ, ਪਿਰਾ ਦੇ ਅਰਥ ਨੇ ਪਰਮਾਤਮਾ, ਤੁਸੀਂ ਮੇਰੇ ਜੀਵਨ ਵਿੱਚ ਆਓ। ਸਾਧਨ ਝੂਰ ਮੂਈ, ਸਾਧਨ ਦਾ ਅਰਥ ਹੈ ਜੀਵ ਇਸਤਰੀ, ਜਗਿਆਸੂ ਗੁਰਮੁਖ, ਝੂਰ ਮੂਈ ਦਾ ਅਰਥ ਹੈ ਸਾਰੀ ਉਮਰ ਝੁਰਦਿਆਂ ਲੰਘ ਗਈ, ਭਾਵ ਤੇਰਾ ਮਿਲਾਪ ਨਹੀਂ ਹੋਇਆ। ਤਾਂ ਮਿਲੀਐ ਪ੍ਰਭ ਮੇਲੇ, ਦੂਜੇ ਭਾਏ ਖੂਈ, ਮੈਂ ਖੁਦ ਤੇਰੇ ਤੱਕ ਨਹੀਂ ਆ ਸਕਦਾ। ਤਾਂ ਮਿਲੀਐ, ਮੈਂ ਤੈਨੂੰ ਤਾਂ ਮਿਲ ਸਕਣਾ ਪ੍ਰਭ ਮੇਲੇ, ਜੇ ਤੂੰ ਬਾਂਹ ਫੜ ਕੇ ਆਪ ਖਿੱਚ ਲਵੇਂ। ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਤੇਰੇ ਤੱਕ ਆਉਣ ਦੀ, ਤਾਂ ਮਿਲੀ ਹੈ ਪ੍ਰਭ ਮੇਲੇ ਦੂਜੇ ਭਾਏ। ਇਹ ਫਿਰ ਉਸ ਦੁਬਧਾ ਦੀ ਗੱਲ ਕੀਤੀ ਹੈ ਕਿ ਦੂਜੇ ਭਾਏ ਭਾਦੋ ਭਰਮ ਭੁਲਾਣੀਆਂ। ਖੂਹੀ ਦਾ ਅਰਥ ਹੈ ਖੁਆਰ ਹੋ ਰਹੀ ਹਾਂ, ਇੱਕ ਪਾਸੇ ਤਾਂ ਮੇਰਾ ਮਨ ਤੇਰੇ ਤੋਂ ਬਿਨਾਂ ਵੀ ਨਹੀਂ ਰਹਿੰਦਾ, ਪਰ ਦੂਜੇ ਪਾਸੇ ਮੇਰਾ ਮਨ ਸੰਸਾਰ ਨੂੰ ਵੀ ਨਹੀਂ ਛੱਡਦਾ, ਮੈਂ ਦੁਬਧਾ ਵਿੱਚ। ਦੂਜੇ ਭਾਏ ਖੂਹੀ, ਫਿਰ ਕਹਿੰਦੇ ਝੂਠ ਬੇਗੁੱਤੀ ਤਾਂ ਪਿਰ ਮੁੱਤੀ। ਝੂਠ ਬੇਗੁੱਤੀ ਦਾ ਅਰਥ ਹੈ ਖੁਆਰ ਹੋ ਗਏ ਝੂਠ ਕਰਕੇ, ਤਾਂ ਪਿਰ, ਪਿਰ ਦਾ ਅਰਥ ਹੈ ਪਤੀ, ਪਤੀ ਦਾ ਭਾਵ ਹੈ ਪਰਮਾਤਮਾ, ਮੁੱਤੀ ਦਾ ਅਰਥ ਹੈ ਛੱਡ ਦੇਣਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਫਲਾਣੇ ਨੇ ਛੱਡ ਦਿੱਤਾ ਹੈ, ਪਰਮਾਤਮਾ ਨੇ ਮੈਨੂੰ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ, ਤਲਾਕ ਦੇ ਦਿੱਤਾ ਹੈ। ਕਿਉਂ? ਕਿਉਂਕਿ ਮੇਰੀ ਜ਼ਿੰਦਗੀ ਵਿੱਚ ਔਗਣ ਨੇ, ਝੂਠ ਹੈ ਮੇਰੀ ਜ਼ਿੰਦਗੀ ਵਿੱਚ। ਝੂਠ ਬੇਗੁੱਤੀ ਤਾਂ ਪਿਰ ਮੁੱਤੀ, ਕੂਕੈ ਕਹਾ ਸੇ ਫੁੱਲੇ। ਕਾਹ ਦਾ ਅਰਥ ਹੈ ਉਹ ਫੁੱਲ ਜਿਹੜੇ ਛੱਪੜ ਦੇ ਕਿਨਾਰੇ 'ਤੇ ਉੱਗਦੇ ਨੇ, ਚਿੱਟੇ ਰੰਗ ਦੇ ਫੁੱਲ। ਹੁਣ ਮੇਰੀ ਜ਼ਿੰਦਗੀ ਵਿੱਚ ਚਿੱਟੇ ਫੁੱਲ ਦੇ ਅਰਥ ਨੇ ਕੇਸ ਚਿੱਟੇ ਹੋ ਗਏ, ਯਾਨੀ ਕਿ ਬੁਢੇਪੇ ਵੱਲ ਜਾ ਰਹੀ ਹਾਂ ਅਤੇ ਅਜੇ ਤੱਕ ਜ਼ਿੰਦਗੀ ਦਾ ਫੈਸਲਾ ਕੋਈ ਨਹੀਂ ਹੋਇਆ। ਕੂਕੈ ਕਹਾ, ਕੇਸ ਚਿੱਟੇ ਹੋ ਗਏ ਨੇ, ਮਿਲਾਪ ਅਜੇ ਨਹੀਂ ਹੋਇਆ। ਆਗੈ ਘਾਮ, ਪਿੱਛੇ ਰੁੱਤ ਜਾਡਾ, ਜਾਡਾ ਦੇ ਅਰਥ ਨੇ ਪਾਲਾ, ਕੱਕਰ। ਹੁਣ ਅੱਗੇ ਜਿਹੜਾ ਸਮਾਂ ਆ ਰਿਹਾ ਘਾਮ, ਉਹ ਗਰਮੀ ਦਾ ਹੈ, ਭਾਵ ਬੁਢੇਪਾ ਹੈ, ਉਹਦੇ ਵਿੱਚ ਮੈਂ ਕੀ ਕਰ ਸਕਾਂਗਾ, ਕਮਜ਼ੋਰ ਅਵਸਥਾ ਹੈ। ਅੱਗੇ ਘਾਮ, ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਸਰੀਰ ਦੀ ਇਹ ਹਾਲਤ ਵੇਖ ਕੇ ਕਿ ਜਿਹਦੇ ਵਿੱਚ ਆਉਣ ਵਾਲਾ ਸਮਾਂ ਕਮਜ਼ੋਰੀ ਤੋਂ ਬਿਨਾਂ ਕੁਝ ਨਹੀਂ ਹੈ, ਆਉਣ ਵਾਲੇ ਸਮੇਂ ਵਿੱਚ ਮੈਂ ਕਿਵੇਂ ਇਸ ਮਾਰਗ 'ਤੇ ਅੱਗੇ ਵਧਾਂਗਾ, ਕਿਉਂਕਿ ਜਦੋਂ ਸ਼ਕਤੀ ਸੀ, ਜਵਾਨੀ ਸੀ, ਉਦੋਂ ਤਾਂ ਗੁਣ ਨਹੀਂ ਕਮਾਏ, ਉਦੋਂ ਤਾਂ ਜੀਵਨ ਗਾਫਲ ਹੋ ਕੇ ਗਵਾ ਦਿੱਤਾ। ਤੇਰਾ ਦੋਸ਼ ਨਹੀਂ ਹੈ, ਫਰੀਦ ਸਾਹਿਬ ਖਾਸ ਕਰਕੇ ਇੱਕ ਸ਼ਬਦ ਕਹਿੰਦੇ ਕਿ ਮੈਂ ਹੁਣ ਤਪ ਰਿਹਾ, ਤਪ ਤਪ ਲੋਹੇ ਲੋਹੇ ਹੱਥ ਮਰੋੜੋਂ। ਹੱਥ ਮਰੋੜਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਗਲਤ ਕੰਮ ਕਰ ਪਈਏ ਨਾ, ਫਿਰ ਵੇਖਿਆ ਜੇ ਬੰਦਾ ਇਸ ਤਰ੍ਹਾਂ ਕਰੇਗਾ, ਹੱਥ ਮਲੇਗਾ, ਬਈ ਬੜੀ ਗਲਤੀ ਹੋ ਗਈ। ਪਛਤਾਉਣ ਦੇ ਸਿਗਨਲ ਨੇ ਸਰੀਰ ਦੇ ਹੱਥ ਮਲਣੇ। ਫਰੀਦ ਜੀ ਕਹਿੰਦੇ ਨੇ ਮੈਂ ਤੇਰੇ ਰਸਤੇ 'ਤੇ ਉਸ ਤਰ੍ਹਾਂ ਨਹੀਂ ਤੁਰਿਆ ਜਿਵੇਂ ਤੁਰਨਾ ਚਾਹੀਦਾ ਸੀ, ਤੇਰਾ ਹੁਕਮ ਨਹੀਂ ਮੰਨਿਆ, ਇਸ ਕਰਕੇ ਹੁਣ ਜੀਵਨ ਤਪ ਰਿਹਾ। ਤਪ ਤਪ ਲੋਹੇ ਲੋਹੇ, ਲੋਹੇ ਦਾ ਅਰਥ ਹੈ ਜਦੋਂ ਲੂਹ ਵਗਦੀ ਹੈ ਨਾ, ਉਦੋਂ ਬੰਦਾ ਲੂਹ ਜਾਂਦਾ, ਸੜ ਜਾਂਦਾ ਹੈ। ਤਪ ਤਪ ਲੋਹੇ ਲੋਹੇ ਹੱਥ ਮਰੋਰੋਂ, ਬਾਵਲ ਹੋਈ ਸੋ ਸਹੁ ਲੋਰੋਂ। ਲੋਰੋਂ ਦਾ ਅਰਥ ਉਹਨੂੰ ਖੋਜ ਰਹੀ ਹਾਂ, ਬਾਵਲ ਦਾ ਅਰਥ ਹੈ ਕਮਲੀ ਹੋਣਾ। ਸਾਧ ਸੰਗਤ, ਬੰਦਾ ਸੰਸਾਰ ਲਈ ਕਮਲਾ ਹੁੰਦਾ ਹੈ, ਪਰਮਾਤਮਾ ਲਈ ਕਿੱਥੇ ਕਮਲਾ ਹੋਇਆ ਹੈ। ਔਰ ਜਿਹੜੀ ਚੀਜ਼ ਲਈ ਬੰਦਾ ਪਾਗਲ ਨਾ ਹੋਵੇ, ਜਿਵੇਂ ਬਿਲਕੁਲ ਦਿਨ ਰਾਤ, ਉਹਦੀ ਪ੍ਰਾਪਤੀ ਨਹੀਂ ਹੈ। ਤੁਸੀਂ ਵੇਖੋਗੇ ਅਸੀਂ ਕਹਿੰਦੇ ਫਲਾਣੇ ਬੰਦੇ ਦਾ ਬਿਜ਼ਨਸ ਬੜਾ ਹੈ, ਜਦੋਂ ਦੀ ਉਹਦਾ ਇਤਿਹਾਸ ਪੜ੍ਹੋਗੇ ਨਾ, ਤਾਂ ਕਹਿਣਗੇ ਵੀ ਰਾਤ ਵੀ ਨਹੀਂ ਸੀ ਸੌਂਦਾ, ਡਿੱਗਦਾ ਢਹਿੰਦਾ ਦਿਨ ਰਾਤ ਤੁਰੇ ਫਿਰਦਾ ਸੀ। ਅੱਜ ਤਾਂ ਇਹਨਾਂ ਪ੍ਰਾਪਰਟੀ ਡੀਲਰ ਬਣਿਆ। ਇਸੇ ਤਰ੍ਹਾਂ ਧਰਮ ਦਾ ਵੀ ਮਾਰਗ ਹੈ। ਫਰੀਦ ਸਾਹਿਬ ਕਹਿੰਦੇ ਜਿੰਨਾ ਚਿਰ ਕੋਈ ਕਮਲਾ ਹੋ ਕੇ ਨਹੀਂ ਨਾ ਇਸ ਪਾਸੇ ਤੁਰਦਾ, ਉਹਨਾਂ ਚਿਰ ਇਹ ਵੀ ਰਾਹ ਨਹੀਂ ਖੁੱਲ੍ਹਦਾ। ਬਾਬਲ ਹੋਈ ਸੋ ਸੌ ਲੋਰੋਂ, ਪਰ ਤੈ ਸਹਿ ਮਨ ਮੈਂ ਕੀਆ ਰੋਸ। ਰੋਸ ਦਾ ਅਰਥ ਹੈ ਰੋਸਾ ਕਰਨਾ। ਪਰਮਾਤਮਾ ਰੁੱਸ ਗਿਆ, ਗੁਰੂ ਰੁੱਸ ਗਿਆ, ਉਹ ਬੋਲਦਾ ਨਹੀਂ। ਕਿਉਂ ਨਹੀਂ ਬੋਲਦਾ? ਉਹ ਹੰਕਾਰੀ ਹੈ ਜਿਹੜਾ ਬੋਲਦਾ ਨਹੀਂ? ਨਹੀਂ, ਅੱਗੇ ਦੱਸ ਦਿੱਤਾ ਤੂੰ ਤਾਂ ਨਹੀਂ ਬੋਲਦਾ ਕਿ ਮੁਝ ਅਵਗਣ ਸਹਿ ਨਾ ਹੀ ਦੋਸ਼। ਤੇਰਾ ਕੋਈ ਦੋਸ਼ ਨਹੀਂ, ਮੇਰੇ ਵਿੱਚ ਕਮੀਆਂ ਬੜੀਆਂ ਨੇ, ਮੈਂ ਯੋਗ ਹੀ ਨਹੀਂ ਹਾਂ, ਮੇਰੇ ਵਿੱਚ ਉਦਾਤ ਹੈ ਨਹੀਂ। ਮੁਝ ਅਵਗਣ ਸਹਿ ਨਾ ਹੀ ਦੋਸ਼, ਉਸ ਹਾਲਤ ਵਿੱਚ ਅਰਦਾਸ ਦੀ ਸਥਿਤੀ ਹੈ। ਅੱਗੇ ਸਤਿਗੁਰੂ ਦੋ ਪੰਕਤੀਆਂ ਵਿੱਚ ਰਾਹ ਦੱਸਣਗੇ, ਉਹ ਆਪਾਂ ਕੱਲ੍ਹ ਵਿਚਾਰਾਂਗੇ। ਆਓ, ਜਿਹੜਾ ਇੱਕ ਦੋ ਮਿੰਟ ਰਹਿੰਦਾ, ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿ